प्यारी साध संगत जी, कल तक असी जो विचार चुके हाँ उहदे विच असी समझ चुके हाँ भई सोहिला ते सारी दुनिया गांदी सी गांदी है, पर गुरु पातशाह कहिंदे ने इह सोहिला जे तू गांदा रहे जो दुनिया विआह शादी ते लेडी संगीत च गांदी है कुड़ी वालिआं दे घर, उह गाण तों बावजूद भी तैनू डर रहिंदा है, तां तैनू मैं कहना सोहिला गा पर निरभाउ का सोहिला गा, ताकि तू डर रहत हो जाए। इस करके निरभाउ का सोहिला सिखाया है। और अज कोई भी इंसान धरती ते दम नहीं भर सकता जिहड़ा आखे मैनू कोई डर नहीं है। ये गल वक्री है कि गुरु की मत लैके ਉਹ ਨਿਰ ਭਾਉ ਜਪੈ ਸਗਲ ਭਾਉ ਮਿਟੈ ਦੀ ਅਵਸਥਾ 'ਚ ਆ ਚੁੱਕਾ ਹੋਵੇ ਤਾਂ ਉਹ ਨਿਡਰ ਹੋ ਹੀ ਗਿਆ। ਪਰ ਬਿਨ ਸਤਿਗੁਰ ਕਿਨੇ ਨਾ ਪਾਇਆ, ਬਿਨ ਸਤਿਗੁਰ ਕਿਨੇ ਨਾ ਪਾਏ। ਸੱਚ ਤੋਂ, ਵਿਜਮ ਤੋਂ, ਗਿਆਨ ਤੋਂ ਵਿਹੂਣਾ ਮਨੁੱਖ ਨਿਡਰ ਨਹੀਂ ਹੋ ਸਕਦਾ। ਇਹ ਗੱਲ ਵੱਖਰੀ ਹੈ ਕਿ ਭਾਵੇਂ ਰਾਵਣ ਹੋਵੇ ਅਤੇ ਭਾਵੇਂ ਦੁਨੀਆ ਦਾ ਕੋਈ ਵੀ ਵੱਡੇ ਤੋਂ ਵੱਡਾ ਹੋਵੇ ਅਤੇ ਗਹਿਰੀ ਕਰਕੇ ਨੀਵ ਖੁਦਾਈ ਉੱਪਰ ਮੰਡਪ ਛਾਏ, ਭਾਵੇਂ ਉਹਨੇ ਆਪਣੀ ਮੌਤ ਨੂੰ ਬਚਾਉਣ ਵਾਸਤੇ ਲੰਕਾ ਸਕੋਟ ਸਮੁੰਦਰ ਸਿਖਾਈ ਅਤੇ ਰਾਵਣ ਘਰ ਖਬਰ ਨਾ ਪਾਈ ਬਣਾ ਲਵੇ ਔਰ ਕਵੇ ਮੈਨੂੰ ਕੋਈ ਡਰ ਨਹੀਂ ਹੈ, ਮੇਰੇ ਚਾਰੋਂ ਪਾਸੇ ਬਹੁਤ ਲਸ਼ਕਰ ਹੈ, ਬਹੁਤ ਫੌਜਾਂ ਨੇ, ਮੇਰੇ ਕੋਲ ਬੜਾ ਪੈਸਾ ਹੈ, ਮੈਂ ਓਪਰੇਸ਼ਨ ਕਰਾ ਸਕਣਾ, ਮੇਰੇ ਕੋਲ ਬੁਢਾਪੇ ਵਾਸਤੇ ਵੀ ਪੈਸਾ ਹੈ, ਮੈਂ ਦੁਨੀਆ ਦੀ ਵੱਡੀ ਤੋਂ ਵੱਡੀ ਤਾਕਤ ਨੂੰ ਓਪਰੇਸ਼ਨ ਦੇ ਪੈਸੇ ਦੇ ਕੇ ਆਪਣੀ ਜਾਨ ਬਚਾ ਸਕਦਾ, ਪਰ ਡਰਦਾ ਹੈ, ਅੰਦਰ ਖਾਨੇ ਡਰਦਾ ਹੈ। ਇਸ ਕਰਕੇ ਗੁਰੂ ਪਾਤਸ਼ਾਹ ਹਰ ਧਰਤੀ ਦੇ ਮਨੁੱਖ ਨੂੰ ਰੱਬ ਜੀ ਨਾਲ ਮਿਲਾਪ ਦੀ ਬਿਗੈਸਟ ਹਰਡਲ ਸਮਝਾਉਂਦੇ ਨੇ ਕਿ ਇਹ ਤੂੰ ਦੇਖ, ਇਹ ਇਲਿਊਜ਼ਨ ਸਮਝ ਕਿ ਤੇਰਾ ਰੱਬੀ ਮਿਲਣ ਡਰ ਕਾਰਨ ਨਹੀਂ ਹੋ ਪਾਉਂਦਾ। ਜੋ ਰੱਬ ਜੀ ਨਾਲ ਮਿਲ ਗਿਆ ਉਹਨੂੰ ਤਾਂ ਡਰਨ ਦੀ ਲੋੜ ਹੀ ਨਹੀਂ ਆ, ਪਰ ਸੋਕਾ ਤਾਂ ਡਰ ਹੈ ਜੇ ਖਸਮ ਸਮਾਰੇ, ਕੌਣ ਡਰਦੇ ਨੇ, ਡਰ ਡਰ ਬਚੇ ਮਨੁੱਖ ਵਿਚਾਰੇ। ਹੁਣ ਇਸ ਗੱਲ ਨੂੰ ਅਸੀਂ ਕੱਲ੍ਹ ਸਮਝਿਆ, ਇਸ ਕਰਕੇ ਸਾਨੂੰ ਪ੍ਰੀਫੇਸ ਪੂਰੀ ਤਰੀਕੇ ਨਾਲ ਬਣਾਉਣੀ ਪਈ, ਸਮਝਣਾ ਪਿਆ, ਉਹਦੇ ਵਾਸਤੇ ਕਾਫੀ ਸਮਾਂ ਲਗਾਉਣਾ ਪਿਆ। ਅੱਜ ਸਾਡੀ ਉਹਦੇ ਵਾਸਤੇ ਖੇਡ ਥੋੜ੍ਹੀ ਸੌਖੀ ਹੋ ਗਈ। ਉਸ ਪ੍ਰੀਫੇਸ ਨੂੰ ਅਸੀਂ ਗੁਰੂ ਪਾਤਸ਼ਾਹ ਕੋਲੋਂ ਪੁੱਛਿਆ ਤਾਂ ਗੁਰੂ ਪਾਤਸ਼ਾਹ ਕਹਿੰਦੇ ਨਾਨਕ ਨਿਰਭਉ ਕੋ ਨਹੀਂ ਜਿਚਰ ਸ਼ਬਦ ਨਾ ਕਰੇ ਵਿਚਾਰ। ਜਦੋਂ ਤੱਕ ਤੂੰ ਸ਼ਬਦ ਦੀ ਵਿਚਾਰ ਨਾ ਕਰੇ ਤੂੰ ਨਿਰਭਉ ਨਹੀਂ ਹੋ ਸਕਦਾ। ਇਹ ਗੱਲ ਵੱਖਰੀ ਹੈ ਕਿ ਤੈਨੂੰ ਜਿੱਥੇ ਡਰ ਲੱਗੇ ਹਮਰੀ ਕਰਵਾ ਦੇ ਰਿਛਾ ਪੂਰਾ ਕਿ ਛੱਤਾ ਚਰਨ ਰਹਿ ਮਾਰ, ਇੰਝ ਤੂੰ ਡਰੇ ਅਤੇ ਇੰਝ ਬੋਲੀ ਜਾਏ ਵਾਹਿਗੁਰੂ 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 ਵਾਹਿਗੁਰੂ, ਇੰਝ ਤੂੰ ਡਰੇ ਅਤੇ ਐਵੇਂ ਤੂੰ ਜਦੋਂ ਇਨਕਮ ਟੈਕਸ ਜਾਂ ਕਸਟਮ ਦੀ ਹੇਰਾਫੇਰੀ ਕਰੇ ਔਰ ਉਹ ਤੈਨੂੰ ਪਕੜ ਲੈਣ ਵਾਹਿਗੁਰੂ ਵਾਹਿਗੁਰੂ ਰੱਬ ਜੀ ਰੱਖ ਲਓ ਰੱਖ ਲਓ, ਹੋਵੇਂ ਤੂੰ ਡਰਦਾ ਅਤੇ ਉੱਤੋਂ ਉੱਤੋਂ ਇੰਝ ਬੋਲਦਾ ਜਾਏ। ਪਰ ਗੁਰੂ ਪਾਤਸ਼ਾਹ ਕਹਿੰਦੇ ਨਾਨਕ ਨਿਰਭਉ ਕੋ ਨਹੀਂ ਜਿਚਰ ਸ਼ਬਦ ਨਾ ਕਰੇ ਵਿਚਾਰ। ਜੇਕਰ ਸ਼ਬਦ ਦੀ ਵਿਚਾਰ ਕਰ ਲੇਗਾ ਤਾਂ ਉਹ ਕਰਤੂਤ ਹੀ ਨਹੀਂ ਕਰੇਗਾ ਜਿਹਦੇ ਨਾਲ ਡਰਨਾ, ਸ਼ਬਦ ਵਿਚਾਰ ਹੀ ਸਿਖਾਏਗੀ ਤੈਨੂੰ। ਇਹ ਸਾਰੀ ਦੁਨੀਆ ਨੂੰ ਚੈਲੇਂਜ ਹੈ, ਯੂਨੀਵਰਸਲ ਟਰੁੱਥ ਦਾ, ਸਤਿਗੁਰ ਦਾ, ਗੁਰਮਤ ਦਾ, ਗੁਰਮਤ ਗਿਆਨ ਦਾ, ਵਿਜਡਮ ਦਾ, ਕਿ ਤੂੰ ਨਿਰਭਉ ਹੋਣਾ। ਗੁਰੂ ਪਾਤਸ਼ਾਹ ਉਸ ਨਿਰਭਉ ਕੇ ਸੋਹਲੇ ਦੇ ਨਾਲ ਸੁਰ ਮਿਲਾਉਣਾ ਚਾਹੁੰਦੇ ਨੇ, ਸਾਡੀ ਦਿਮਾਗ ਦੀ ਟਿਊਨ ਉਹਦੇ ਨਾਲ ਕਰ ਦੇਣਾ ਚਾਹੁੰਦੇ ਨੇ। ਇਸ ਕਰਕੇ ਕਹਿੰਦੇ ਨੇ ਗਾਵੋ, ਭਾਵ ਤੇਰੀ ਸੁਰਤ ਉਹਦੇ ਨਾਲ ਜੁੜੀ ਰਹੇ, ਉਹਦੇ ਰਾਗ ਵਿੱਚ ਰਵੇ। ਸੋ ਕੱਲ੍ਹ ਅਸੀਂ ਸਮਝਿਆ ਗਾਵੋ ਕੀ ਹੁੰਦਾ, ਨਿਰਭਉ ਕਾ ਸੋਹਿਲਾ ਕੀ ਹੁੰਦਾ, ਸੋਹਿਲਾ ਕੀ ਹੁੰਦਾ। ਉਹ ਕਰਦੇ ਕਰਦੇ ਅਸੀਂ ਫਾਈਨਲ ਇਸ ਗੱਲ 'ਤੇ ਪਹੁੰਚ ਗਏ ਸਾਂ ਕਿ ਸਾਡੇ ਮਨ ਦੇ ਅੰਦਰ ਜਿਹੜਾ ਡਰ ਹੈ ਉਹ ਡਰ ਵਾਲਾ ਮਨ ਕੀ ਹੁੰਦਾ, ਕਰਮੀ ਸਹਿਜ ਨਾ ਉਪਜੈ ਵਿਣ ਸਹਿਜੈ ਸਹਿਸਾ ਨਾ ਜਾਏ। ਕਰਮ ਕਾਂਡ ਕਰਨਾ, ਆਪਣੇ ਕਰਮਾਂ 'ਤੇ ਮਾਣ ਕਰਨਾ ਤਾਂ ਤੇਰਾ ਸਹਿਸਾ ਡਰ ਨਹੀਂ ਜਾਏਗਾ, ਤੇਰਾ ਤੌਖਲਾ ਡਿਊਐਲਿਟੀ ਦੁਬਿਧਾ ਨਹੀਂ ਜਾਏਗੀ। ਕਰਮੀ ਸਹਿਜ ਨਾ ਉਪਜੈ, ਤੂੰ ਸੋਚੇ ਵੀ ਮੈਂ ਪਾਠ ਕਰ ਕਰਕੇ ਮੈਨੂੰ ਸਹਿਜ ਆ ਜਾਏਗਾ, ਨਹੀਂ, ਪਾਠ 'ਤੇ ਇਸ ਕਰਕੇ ਕਰਨਾ ਹੈ ਖੰਡੇ ਬਾਟੇ ਕੀ ਪੌਲ ਛੱਕਣ ਤੋਂ ਬਾਅਦ, ਨਿਤਨੇਮ ਲਗਾਤਾਰ ਕਰਨ ਤੋਂ ਬਾਅਦ ਇਸ ਕਰਕੇ ਕਰਨਾ ਕਿ ਉਹਦੀ ਵਿਚਾਰ ਰੋਜ਼ ਕਰੇ, ਐਟਲੀਸਟ ਮਿਨੀਮਮ, ਜਿਸ ਨੂੰ ਕਹਿੰਦੇ ਨਾ ਨਿਤਨੇ ਮਨੁੱਖ, ਇਸ ਕਰਕੇ ਕਰਦਾ ਬਈ ਮਸਟ ਟੂ ਡੂ ਇਟ ਐਂਡ ਨਾਈਸ ਟੂ ਡੂ ਇਟ, ਜਿੰਨੀ ਮਰਜ਼ੀ ਬਾਣੀ ਪੜ੍ਹ ਤੋ ਮਸਟ ਟੂ ਡੂ ਦੇ ਅੰਦਰ ਰੋਜ਼ ਰੋਜ਼ ਵਿਚਾਰ ਕਰ, ਬੇਸਿਕ ਫੰਡਾਸ ਸਿੱਖ ਲੈ, ਊੜਾ ਐੜਾ ਕੀ ਹੁੰਦਾ, ਤਾਂ ਕਿ ਤੈਨੂੰ ਉਹਨਾਂ ਦੇ ਅੱਖਰ ਬਣਾਉਣੇ ਆ ਜਾਣ, ਪੂਰਨੇ ਪਾਏ ਤੇ ਤੈਨੂੰ ਲਿਖਣਾ ਆ ਜਾਏ, ਤਾਂ ਫਿਰ ਤੈਨੂੰ ਸੈਂਟੈਂਸ ਬਣਾਉਣੇ ਆ ਜਾਣ, ਫਿਰ ਤੂੰ ਭਾਵੇਂ ਐਸੇ ਪਿਆ ਲਿਖੀ ਕਿਤਾਬਾਂ ਪਿਆ ਲਿਖੀ, ਪਰ ਇਹ ਤੈਨੂੰ ਪੂਰਨੇ ਵਿਸਰਨੇ ਨਹੀਂ ਚਾਹੀਦੇ ਨੇ। ਸ਼ਾਇਦ ਇਸ ਕਰਕੇ ਰੋਜ਼ ਨਿਤਨੇਮ ਕੀਤਾ ਜਾਂਦਾ ਕਿ ਬੇਸਿਕਸ ਤੋਂ ਤੂੰ ਡਰਿਫਟ ਨਹੀਂ ਹੋਣਾ। ਮਨੁੱਖ ਬੇਸਿਕਸ ਤੋਂ ਡਰਿਫਟ ਹੋ ਗਿਆ, ਹੁਣ ਹਰ ਕੋਈ ਧਰਮ ਦੀਆਂ ਗੱਲਾਂ ਕਰਦਾ ਪਰ ਪ੍ਰੈਕਟੀਕਲ ਜੀਵਨ ਵਿੱਚ ਬੇਸਿਕਸ ਤੋਂ ਖੁੰਝਿਆ ਹੋਇਆ। ਇਸ ਕਰਕੇ ਛਾਛ ਪੀਂਦੀ ਹੈ ਦੁਨੀਆ। ਗੁਰੂ ਪਾਤਸ਼ਾਹ ਕਹਿੰਦੇ ਨੇ ਸੰਤੋ ਮਾਖਣ ਖਾਇਆ ਛਾਛ ਪੀਆ ਸੰਸਾਰ। ਅਸੀਂ ਛਾਛ ਪੀਂਦੇ ਜਾ ਰਹੇ ਹਾਂ, ਛਾਛ ਪੀਂਦੇ ਜਾ ਰਹੇ ਹਾਂ, ਸਾਨੂੰ ਪਤਾ ਹੀ ਨਹੀਂ ਆ। ਨਿਰਭਉ ਹੈ, ਸ਼ਬਦ ਦੀ ਵਿਚਾਰ ਕਰਨੀ ਪਏਗੀ। ਪਰ ਜਿਹੜਾ ਮਨ ਹੈ ਜੇ ਡਰਦਾ, ਕਰਮੀ ਸਹਿਜ ਨਾ ਉਪਜੈ ਬਿਨ ਸਹਿਜੈ ਸਹਿਸਾ ਨਾ ਜਾਏ, ਤਾਂ ਸਵਾਲ ਕਰਦੇ ਨੇ ਨਾ ਜਾਏ ਸਹਿਸਾ ਕਿਤੇ ਸੰਜਮ ਰਹੇ ਕਰਮ ਕਮਾਏ। ਹੁਣ ਕਹਿੰਦੇ ਨੇ ਤੂੰ ਕਰਮ ਕਾਂਡ ਕਰਦਾ ਰਹਿੰਦਾ, ਸਾਰੇ ਦੁਨੀਆ ਭਰ ਦੇ ਰਿਚੁਅਲਸ ਕਰਦਾ ਰਹਿੰਦਾ, ਤੇਰਾ ਡਰ ਅੰਦਰੋਂ ਜਾਂਦਾ ਨਹੀਂ, ਤਾਂ ਰਿਜ਼ਲਟ ਪਤਾ ਕਿ ਨਿਕਲਦਾ? ਸਹਿਸਾ ਜੀਓ ਮਲੀਨ ਹੈ, ਮਨ ਨਾ ਮੈਲਾ ਹੋ ਜਾਂਦਾ ਜੀਓ, ਇਹਦਾ ਜੀਓ ਨਾ ਮੈਲਾ ਹੋ ਗਿਆ, ਕਿਤ ਸੰਜਮ ਧੋਤਾ ਜਾਏ, ਹੈ ਨਾ। ਭਾਂਡਾ ਅੱਛਾ ਸੋਏ ਜੋਤਿਸ ਭਾਵ ਸੀ, ਭਾਂਡਾ ਅਤ ਮਲੀਨ ਧੋਤਾ ਅੱਛਾ ਨਾ ਹੋਏ ਸੀ, ਗੁਰੂ ਦੁਆਰਾ ਧੋਏ ਸੋਜੀ ਪਾਏ ਸੀ, ਇਹ ਤੇ ਦੁਆਰਾ ਹੋਏ ਅੱਛਾ ਹੋਏ ਸੀ, ਗੁਰੂ ਦੁਆਰਾ ਹੋਏ ਸੋਜੀ ਪਾਏ ਸੀ, ਇਹ ਤੇ ਦੁਆਰਾ ਧੋਏ ਅੱਛਾ ਹੋਏ ਸੀ। ਉਹ ਕੀ ਹੈ? ਸਤਿਗੁਰ ਗਿਆਨ ਦੇ ਨਾਲ ਧੋ ਲੈ ਭਾਂਡਾ। ਹੁਣ ਉਹ ਭਾਂਡਾ ਤੇਰਾ ਮਨ ਹੈ, ਮੈਲਾ ਹੈ, ਤਾਂ ਮੈਲੇ ਮਨ ਦੀ ਨਿਸ਼ਾਨੀ ਕੀ ਹੋ ਗਈ? ਡਰ, ਫੀਅਰ। ਤਾਂ ਫੀਅਰ ਕਰ ਨੂੰ ਦੂਰ ਕਰਨ ਵਾਸਤੇ ਗੁਰੂ ਪਾਤਸ਼ਾਹ ਕਹਿੰਦੇ ਨੇ ਨਿਡਰ ਹੁਆ, ਜਦੋਂ ਤੂੰ ਨਿਰਭਉ ਜਪੈ ਸਗਲ ਭਉ ਮਿਟੈ, ਨਿਡਰ ਹੋ ਜਾਏਗਾ ਨਾ, ਤਾਂ ਪਤਾ ਕੀ ਹੋਏਗਾ? ਨਿਡਰ ਹੁਆ ਡਰ, ਉਰ ਉਰ ਕਹਿੰਦੇ ਨੇ ਮਨ, ਹਿਰਦਾ, ਡਰ ਉਰ ਹੋਏ ਭਾਗ ਹੈ, ਇੱਥੋਂ ਨਿਕਲ ਜਾਏਗਾ ਉਹ ਡਰ। ਜਦੋਂ ਇੱਥੋਂ ਨਿਕਲ ਗਿਆ, ਮੈਲਾ ਮਲੀਨ ਮਨ ਸਾਫ਼ ਹੋ ਗਿਆ, ਨਾਉ ਇਟ ਇਜ਼ ਟ੍ਰਾਂਸਫਾਰਮਡ ਮਨ, ਇਹਨੂੰ ਕਹਿੰਦੇ ਨੇ ਟ੍ਰਾਂਸੈਂਡੈਂਟ ਅਵਸਥਾ, ਐਲੀਵੇਟਿਡ ਮਨੁੱਖ, ਰੂਹਾਨੀਅਤ ਪਰ ਟ੍ਰਾਂਸੈਂਡੈਂਟ ਹੋ ਗਿਆ ਨਾ, ਉਹਨੂੰ ਇੰਗਲਿਸ਼ ਵਿੱਚ ਕਹਿੰਦੇ ਨੇ ਉਸ ਵੇਲੇ ਅਵਸਥਾ ਜਿਹੜੀ ਹੈ ਐਕਸਟੈਸੀ ਦੀ ਅਵਸਥਾ। ਖੈਰ ਫਿਰ ਅਸੀਂ ਸਮਝਿਆ ਜਦੋਂ ਤੱਕ ਡਰ ਹੈ ਤਾਂ ਤੱਕ ਤੂੰ ਸੁਖੀ ਨਹੀਂ ਹੋ ਸਕਦਾ। ਬਾਹਰਲੇ ਬਾਹਰਲੇ ਤੂੰ ਮੋਮੈਂਟਰੀ ਪਲੈਜਰਸ ਦੇ ਨਾਲ ਸੁੱਖ ਸਮਝ ਰਿਹਾ ਪਰ ਸੁਖੀ ਨਹੀਂ ਹੋ ਸਕਦਾ। ਤੂੰ ਸੋਚ ਰਿਹਾ ਗਰਮੀ ਹੈ ਚਲੋ ਏਅਰ ਕੰਡੀਸ਼ਨ ਲਾ ਲਾਂਗਾ ਸੁਖੀ ਹੋ ਜਾਵਾਂਗਾ, ਪਰ ਏਅਰ ਕੰਡੀਸ਼ਨ ਲਾਉਣ ਤੋਂ ਬਾਅਦ ਵੀ ਅੰਦਰ ਠੰਡਕ ਹੋਏਗੀ, ਬਾਹਰ ਲੂ ਤਪਸ਼ ਹੋਏਗੀ, ਪਰ ਤੂੰ ਸੜਦਾ ਬਲਦਾ ਹੋਏਗਾ। ਤੂੰ ਕਾਊਂਟਿੰਗ ਕਰ ਦਾਂਗਾ, ਫਲਾਣੇ ਦੇਣੇ ਇੰਨੇ ਦੇਣੇ ਇੰਨੇ ਦੇਣੇ, ਫਲਾਣੇ ਦਾ ਵਿਆਹ ਹੈ ਅਸੀਂ ਇੰਨੇ ਦਿੱਤੇ ਸੀ ਇੰਨੇ ਦੇ ਕੇ ਗਏ ਨੇ, ਤੂੰ ਸੜਦਾ ਹੋਏਗਾ ਉਹ ਵੱਧ ਕਿਉਂ ਗਏ ਨੇ, ਉਹਨਾਂ ਦਾ ਬਿਜ਼ਨਸ ਕਿਉਂ ਵੱਧ ਗਿਆ, ਤੂੰ ਜੈਲਸੀ ਕਰਦਾ ਹੋਏਗਾ ਜਾਂ ਕਰਦੀ ਹੋਏਗੀ, ਨੂੰ ਸੱਸ ਲੜਦੀਆਂ ਹੋਣਗੀਆਂ, ਭਾਵੇਂ ਕਿਸੇ ਵੀ ਕਿਸਮ ਦੀ ਤੇਰੇ ਅੰਦਰ ਕੋਈ ਨਾ ਕੋਈ ਤਪਸ਼ ਹੋਏਗੀ, ਤੂੰ ਸੁਖੀ ਨਹੀਂ ਹੋ ਸਕਦਾ। ਹਮੇਸ਼ਾ ਸੁਖੀ ਹੋਣ ਵਾਸਤੇ ਕਹਿੰਦੇ ਨੇ ਐਸਾ ਨਿਰਭਉ ਕਾ ਸੋਈ ਲਗਾ, ਜਿਹਦੇ ਨਾਲ ਕੀ ਹੋ ਜਾਏ ਸਦਾ ਸੁੱਖ ਹੋਏ, ਆਲਵੇਜ਼ ਯੂ ਆਰ ਸੁਖੀ। ਬੜੇ ਲੋਕ ਪੁੱਛਦੇ ਨੇ ਧਰਮ ਕਰਮ ਦੀ ਕੀ ਲੋੜ ਹੈ, ਮਨ ਸਾਫ਼ ਹੋਣਾ ਚਾਹੀਦਾ। ਮਨ ਸਾਫ਼ ਕਰਨ ਵਾਸਤੇ ਗੁਰੂ ਸਾਹਿਬ ਕਹਿੰਦੇ ਨੇ, ਗੁਰੂ ਸਾਹਿਬ ਨਹੀਂ ਕਹਿੰਦੇ ਤੂੰ ਧਰਮ ਕਰਮ ਕਰ ਦੁਨੀਆ ਦੇ ਸੋ ਕਾਢ, ਗੁਰੂ ਸਾਹਿਬ ਕਹਿੰਦੇ ਨੇ ਤੂੰ ਗਿਆਨ ਲੈ ਲੈ ਜਿਹਦੇ ਨਾਲ ਮਨ ਸਾਫ਼ ਹੋ ਜਾਏ, ਗੱਲ ਖਤਮ। ਮਨ ਸਾਫ਼ ਹੋ ਗਿਆ, ਕਬੀਰ ਜਾਂ ਗਿਆਨ ਤਾਂ ਧਰਮ ਹੈ, ਤੇਰਾ ਧਰਮ ਹੋ ਗਿਆ, ਤੂੰ ਨਿਰਭਉ ਹੋ ਗਿਆ, ਸਦੀਵੀ ਸੁੱਖ ਦੀ ਅਵਸਥਾ ਮਾਣ ਸਕਦਾ। ਤਾਂ ਗੁਰੂ ਪਾਤਸ਼ਾਹ ਕਹਿੰਦੇ ਨੇ ਭੈ ਬਿੰਸ ਹੈ, ਇਹ ਆਤਮਾ ਜਿਹੜੀ ਤੇਰੀ ਦੁਖੀ ਸੀ ਨਾ, ਆਤਮ ਸੁੱਖ ਸਾਰਾ ਸਾਰਾ ਇਹਨੂੰ ਸੁੱਖ ਪ੍ਰਾਪਤ ਹੋ ਗਿਆ। ਨਾਨਕ ਨਾਮ ਮਿਲੇ ਭਉ ਪੰਜਨ, ਗੁਰ ਸ਼ਬਦੀ ਸੁੱਖ ਪਾਇਆ, ਸੁੱਖ ਪ੍ਰਾਪਤ ਹੋ ਗਿਆ। ਕੱਲ੍ਹ ਤੱਕ ਅਸੀਂ ਇੱਥੇ ਤੱਕ ਸਮਝੇ ਸਾਂ, ਔਰ ਉਸ ਤੋਂ ਬਾਅਦ ਇਹ ਸਮਝੇ ਸਾਂ ਕਿ ਮਨੁੱਖ ਆਪਣੇ ਕੀਤੇ ਦਾਨ ਉੱਤੇ ਮਾਣ ਨਾ ਕਰੇ। ਤਾਂ ਗੁਰੂ ਪਾਤਸ਼ਾਹ ਕਹਿੰਦੇ ਨੇ ਤਿਸ ਦਾਤੇ ਕਵਣ ਸ਼ੁਮਾਰ, ਉਸ ਰੱਬ ਦੀਆਂ ਕਿਤਨੀਆਂ ਬੇਅੰਤ ਦਾਤਾਂ ਨੇ, ਉਹਨਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ। ਇਸ ਕਰਕੇ ਆਪਣੇ ਜਿਹੜੇ ਤੂੰ ਦਾਨ ਪੁੰਨ ਕਰਦਾ, ਜਿਸ ਦਿਨ ਜਿਸ ਸਿੱਖ ਨੂੰ ਜਿਸ ਵੀ ਇਨਸਾਨ ਨੂੰ ਇਹ ਸਮਝ ਆ ਗਿਆ ਨਾ ਕਿ ਰੱਬ ਦੀਆਂ ਦਾਤਾਂ ਦੇ ਸਾਹਮਣੇ ਮੇਰੇ ਕੀਤੇ ਹੋਏ ਦਾਨ ਤੁੱਛ ਨੇ, ਬਿਲਕੁਲ ਇਹਨਾਂ ਦੀ ਕੀਮਤ ਪਾਈ ਨਹੀਂ ਜਾ ਸਕਦੀ, ਉਸ ਦਿਨ ਉਹ ਮਨੁੱਖ ਗੁਰਦੁਆਰੇ ਵਿੱਚ, ਮੰਦਰ ਵਿੱਚ, ਚਰਚ ਵਿੱਚ, ਮਸਜਿਦ ਵਿੱਚ, ਜਿੱਥੇ ਵੀ ਅਰਦਾਸਾਂ ਹੋ ਕੇ ਅਨਾਊਂਸਮੈਂਟ ਹੁੰਦੀ ਹੈ ਨਾ, ਫਲਾਣੇ ਨੇ ਇਤਨੇ ਦਿੱਤੇ, ਅੱਜ ਫਲਾਣਿਆਂ ਵੱਲੋਂ ਲੰਗਰ ਹੈ, ਅੱਜ ਇਹ ਹੋਇਆ, ਉਹ ਲੰਬੀਆਂ ਲੜੀਆਂ ਦੀ ਅਰਦਾਸਾਂ ਆਪੇ ਮੁੱਕ ਜਾਣਗੀਆਂ। ਮਨੁੱਖ ਕਰਵਾਉਂਦਾ, ਪ੍ਰਬੰਧਕ ਕਰਦੇ ਨੇ, ਪ੍ਰਬੰਧਕਾਂ ਨੂੰ ਕਰਾਉਣਾ ਪੈਂਦਾ, ਭਾਈ ਸਾਹਿਬ ਵਿਚਾਰੇ ਬੋਲਦੇ ਨੇ, ਭਾਈ ਸਾਹਿਬ ਨੂੰ ਬੋਲਣਾ ਪੈਂਦਾ ਕਿਉਂਕਿ ਪ੍ਰਬੰਧਕ ਕਹਿੰਦੇ ਨੇ, ਪ੍ਰਬੰਧਕ ਕਹਿੰਦੇ ਨੇ ਕਿਉਂਕਿ ਸੰਗਤਾਂ ਉਹਨਾਂ ਨੂੰ ਕਹਿੰਦੀਆਂ ਨੇ। ਸੰਗਤ ਜੇਕਰ ਉਹਨਾਂ ਨੂੰ ਮਜਬੂਰ ਨਾ ਕਰੇ ਤਾਂ ਮਨ ਮਤਾਪੇ ਬੰਦ, ਖਤਮ। ਅਸੀਂ ਕੱਲ੍ਹ ਇੱਥੇ ਤੱਕ ਸਮਝੇ ਜਾਵਾਂ, नित नित जीड़े संभालियन देखेगा देवन हार। तेरे दाने कीमत ना पवे तिस दाते कौन शुमार। आज अग्गे असी समझना संबत साहा लिखिया मिलकर पावो तेर। कल थोड़ा जा इल्यूजन असी समझिया सी कि जदों कुड़ी दा व्याह हुंदा है तां उहदे घर माइयां दी रस्म की जाती है। उस रस्म तो पहला जिहड़े गीत गाए जाते हैं जिन्हां विच विछोड़े दा अते असीस दा दो जज्बे होंदे ने ਉਹ ਉਹਨੂੰ ਗਾਇਨ ਕਰਦੇ ਨੇ ਉਹਨੂੰ ਸੋਹਿਲਾ ਕਹਿੰਦੇ ਨੇ ਉਹਨੂੰ ਸੁਹਾਗ ਦੇ ਗੀਤ ਕਹਿੰਦੇ ਨੇ। ਪਰ ਲਿਖਤਾਂ ਵਿੱਚ ਇੰਝ ਲਿਖ ਦਿੱਤਾ ਕਿ ਜੀ ਜਦੋਂ ਮਨੁੱਖ ਇੱਥੇ ਰਹਿੰਦਾ ਕੋਈ ਵੀ ਇਨਸਾਨ ਇੱਥੇ ਜਦੋਂ ਰਹਿੰਦਾ ਇਹ ਦੁਨੀਆ ਇਹ ਧਰਤੀ ਉਹਦਾ ਪੇਕਾ ਘਰ ਹੈ। ਮਰਨ ਤੋਂ ਬਾਅਦ ਉਹ ਰੱਬ ਜੀ ਦੇ ਘਰ ਜਾਏਗਾ। ਹੁਣ ਤੁਸੀਂ ਆਪ ਇਸ ਗੱਲ ਦੀ ਦਲੀਲ ਦੀ ਬਾਰੇ ਵਿਚਾਰ ਕਰਨਾ ਜੇ ਇੱਥੇ ਇਹ ਪੇਕਾ ਘਰ ਹੈ। ਇਸ ਇਲੂਜ਼ਨ ਨੂੰ ਆਪ ਬਣਾਓ। ਜਿਹੜੀ ਕੁੜੀ ਪੇਕੇ ਘਰ ਰਹਿੰਦੀ ਹੈ ਉੱਥੇ ਉਹਦਾ ਪਤੀ ਹੁੰਦਾ ਵਿਆਹ ਤੋਂ ਪਹਿਲਾਂ? ਨਹੀਂ ਹੁੰਦਾ। ਉਹਦੇ ਸਹੁਰਾ ਸਾਹਿਬ ਰਹਿੰਦੇ ਨੇ? ਨਹੀਂ ਰਹਿੰਦੇ ਨੇ। ਇਹਦਾ ਮਤਲਬ ਪੇਕੇ ਘਰ ਵਿੱਚ ਸਹੁਰਾ ਸਾਹਿਬ ਔਰ ਪਤੀ ਸਾਹਿਬ ਔਰ ਸੱਸ ਸਾਹਿਬ ਨਹੀਂ ਹੁੰਦੇ ਨੇ। ਪਰ ਜਿਸ ਦਿਨ ਉਹਦਾ ਰਿਸ਼ਤਾ ਹੋ ਜਾਂਦਾ ਉਹਦਾ ਆਨੰਦ ਕਾਰਜ ਹੋ ਜਾਂਦਾ ਜਾਂ ਵਿਆਹ ਹੋ ਜਾਂਦਾ ਉਹ ਡੋਲੀ ਤੋਂ ਬਾਅਦ ਜਦੋਂ ਜਿਸ ਘਰ ਚਲੀ ਜਾਂਦੀ ਹੈ ਉੱਥੇ ਸੱਸ ਸਹੁਰਾ ਸਾਹਿਬ ਰਹਿੰਦੇ ਨੇ ਅਤੇ ਪਤੀ ਜੀ ਰਹਿੰਦੇ ਨੇ। ਪੇਕੇ ਨਹੀਂ ਸਨ ਰਹਿੰਦੇ, ਉੱਥੇ ਗੈਰ ਹਾਜ਼ਰ ਸਨ। ਅਸੀਂ ਇਸੇ ਗੱਲ ਨੂੰ ਇੰਜ ਬਣਾ ਕੇ ਪੇਸ਼ ਕਰ ਰਹੇ ਹਾਂ ਕਿ ਇਹ ਦੁਨੀਆ ਪੇਕਾ ਘਰ ਹੈ, ਮਨੁੱਖ ਮਰਨ ਤੋਂ ਬਾਅਦ ਰੱਬ ਜੀ ਦੇ ਘਰ ਜਾਏਗਾ। ਰੱਬ ਜੀ ਪਤੀ ਹੈ, ਸਹੁਰੇ ਘਰ ਵਿੱਚ ਰੱਬ ਜੀ ਪਤੀ ਨੇ। ਜਿਸ ਤਰ੍ਹਾਂ ਪੇਕੇ ਘਰ ਵਿੱਚ ਦੁਨੀਆ 'ਚ ਪਤੀ ਨਹੀਂ ਸੀ, ਇਹਦਾ ਮਤਲਬ ਅਸੀਂ ਇਹ ਸਮਝ ਰਹੇ ਹਾਂ ਕਿ ਪੇਕੇ ਘਰ ਧਰਤੀ 'ਤੇ ਰੱਬ ਜੀ ਨਹੀਂ ਨੇ। ਇਸ ਕਰਕੇ ਇਹ ਅਰਥ ਆਪਣੇ ਆਪ ਵਿੱਚ ਗਲਤ ਬੈਠਦੇ ਨੇ। ਪਰ ਮੈਂ ਗਲਤ ਕਹਿਣ ਦਾ ਹੱਕ ਨਹੀਂ ਰੱਖਦਾ, ਤੁਹਾਡੇ ਸਾਹਮਣੇ ਵਿਚਾਰ ਦੀ ਆਪਸ਼ਨ ਰੱਖ ਰਿਹਾ ਕਿ ਜੇ ਮਰਨ ਤੋਂ ਬਾਅਦ ਰੱਬ ਜੀ ਮਿਲਣਗੇ, ਰੱਬ ਜੀ ਦੇ ਘਰ ਜਾਵਾਂਗੇ, ਤਾਂ ਕੀ ਅੱਜ ਇੱਥੇ ਰੱਬ ਜੀ ਨਹੀਂ ਰਹਿੰਦੇ ਨੇ? ਕੀ ਇਹ ਧਰਤੀ 'ਤੇ ਰੱਬ ਜੀ ਨਹੀਂ ਰਹੇ? ਤਾਂ ਬਾਣੀ ਕਹਿੰਦੀ ਹੈ ਇਹ ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ। ਇਸੀ ਧਰਤੀ 'ਤੇ ਰੱਬ ਜੀ ਰਹਿੰਦੇ ਨੇ, ਸਭ ਜਗ੍ਹਾ ਰਹਿੰਦੇ ਨੇ। ਜੇ ਧਿਰ ਦੇਖਾਂ ਤਾਂ ਧਿਰ ਮੌਜੂਦ ਰਹਿੰਦੇ ਨੇ, ਹਾਜ਼ਰ ਨਾਜ਼ਰ ਰਹਿੰਦੇ ਨੇ, ਓਮਨੀ ਪ੍ਰੈਜੈਂਟ ਕਹਿੰਦੇ ਨੇ, ਓਮਨੀ ਪੋਟੈਂਸ ਕਹਿੰਦੇ ਨੇ। ਹਰ ਜਗ੍ਹਾ ਰੱਬ ਜੀ ਦੀ ਹਾਜ਼ਰ ਨਾਜ਼ਰ ਤਾਂ ਬੋਲਦੇ ਨੇ। ਕਰਤਾ ਪੁਰਖ ਵਿੱਚ ਵੀ ਇਹੀ ਕਹਿੰਦੇ ਨੇ, ਖੱਖੇ ਨੂੰ ਔਂਕੜ ਲੱਗੀ ਹੈ ਪੁਰਖ ਦੇ, ਬਈ ਰੱਬ ਨੇ ਇਹ ਸ੍ਰਿਸ਼ਟੀ ਬਣਾਈ ਔਰ ਇਸ ਸ੍ਰਿਸ਼ਟੀ ਤੋਂ ਲਾਂਭੇ ਕਿਤੇ ਨਹੀਂ ਰਹਿੰਦਾ, ਇਹਦੇ ਵਿੱਚ ਹੀ ਬੜੇ ਚਾਓ ਵਿੱਚ ਰਹਿੰਦਾ। ਜੇ ਰੱਬ ਜੀ ਇੱਥੇ ਰਹਿੰਦੇ ਨੇ, ਇਹ ਪੇਕਾ ਘਰ ਹੈ ਨਾ, ਜੇ ਰੱਬ ਜੀ ਇੱਥੇ ਰਹਿੰਦੇ ਨੇ ਤਾਂ ਸਹੁਰੇ ਘਰ ਦੂਜੇ ਰੱਬ ਜੀ ਰਹਿੰਦੇ ਨੇ। ਗੁਰੂ ਸਾਹਿਬ ਕਹਿੰਦੇ ਨੇ ਰੱਬ ਇੱਕ ਹੈ, ਸਾਰੀ ਦੁਨੀਆ ਕਹਿੰਦੀ ਹੈ ਗੋਡ ਇਜ਼ ਵਨ, ਗੁਰੂ ਸਾਹਿਬ ਕਹਿੰਦੇ ਨੇ ਇੱਕ ਓਂਕਾਰ ਭਗਵਾਨ ਏਕ ਹੈ, ਇੱਕ ਹੀ ਹੈ, ਇੱਕ ਹੈ ਭਾਈ ਸਾਹਿਬ। ਗੁਰੂ ਪਾਤਸ਼ਾਹ ਕਹਿੰਦੇ ਨੇ ਇੱਕੋ ਹੈ ਭਾਈ, ਇੱਕੋ ਹੈ ਸਾਹਿਬ ਮੇਰਾ, ਇੱਕੋ ਹੈ। ਜੇ ਰੱਬ ਜੀ ਇੱਕੋ ਹੈ ਤਾਂ ਕੱਲ੍ਹ ਅਸੀਂ ਇਸ ਪੰਕਤੀ ਨੂੰ ਸਮਝਿਆ ਸੀ, ਸਸੁਰੈ ਪਈਐ ਪਿਰ ਵਸੈ। ਸਹੁਰੇ ਅਤੇ ਪੇਕੇ ਦੋਨੋਂ ਜਗ੍ਹਾ ਰੱਬ ਜੀ ਵਸਦੇ ਨੇ। ਜੇ ਦੋਨੋਂ ਜਗ੍ਹਾ ਰੱਬ ਜੀ ਵਸਦੇ ਨੇ, ਉਹ ਰੱਬ ਜੀ ਅੱਜ ਇੱਥੇ ਹੀ ਵਸਦੇ ਨੇ, ਤਾਂ ਅਸੀਂ ਅੱਜ ਹੀ ਕਿਉਂ ਨਾ ਵਿਆਹ ਕਰਾ ਲਈਏ? ਮਰਨ ਤੋਂ ਬਾਅਦ ਕਾਹਦਾ ਉਡੀਕਣਾ? ਜੇ ਅੱਜ ਹੀ ਇੱਥੇ ਨੇ, ਅੱਜ ਹੀ ਇੱਥੇ ਹੀ ਹੁਣੇ ਇੱਥੇ ਨੇ। ਪਰ ਉਸ ਇੱਥੇ ਦੇ ਬਾਰੇ ਕੱਲ੍ਹ ਅਸੀਂ ਗੱਲ ਸਮਝੀ ਸੀ ਕਿ ਉਹ ਰੱਬ ਜੀ ਇੱਥੇ ਹਨ, ਜੋ ਬ੍ਰਹਿਮੰਡ ਵਿੱਚ ਹਨ ਉਹ ਪਿੰਡ ਵਿੱਚ ਵੀ ਹਨ, ਸਰੀਰ ਦੇ ਅੰਦਰ ਵੀ ਹਨ। ਅਤੇ ਪਿੰਡ ਅੰਦਰ ਜਦੋਂ ਹਨ ਤਾਂ ਗੁਰੂ ਪਾਤਸ਼ਾਹ ਕਹਿੰਦੇ ਨੇ ਅੰਦਰ ਰਾਜਾ ਤਖਤ ਹੈ, ਆਪੇ ਕਰੇ ਨਿਆਉ, ਅੰਦਰ ਰਹਿੰਦੇ ਨੇ। ਅਗੰਮ ਰੂਪ ਕਾ ਜੋ ਅਗੰਮ ਹੈ ਪਰਮਾਤਮਾ, ਜਿਸ ਕੋ ਦੇਖਾ ਨਹੀਂ ਜਾ ਸਕਦਾ, ਬਿਯੋਂਡ ਐਕਸਪਲੇਨੇਸ਼ਨ ਹੈ, ਇਨ ਆਖੋਂ ਸੇ ਵੀ ਪਰੇ ਹੈ, ਦੇਖ ਨਹੀਂ ਸਕਦੇ ਹੈ, ਉਹਨੂੰ ਅਗੰਮ ਕਹਿੰਦੇ ਨੇ, ਜਿਹਨੂੰ ਗੰਮਿਆ ਨਾ ਜਾ ਸਕੇ, ਇਨਫਿਨਿਟ ਨੂੰ। ਗੁਰੂ ਪਾਤਸ਼ਾਹ ਕਹਿੰਦੇ ਨੇ ਉਹ ਅਗੰਮ ਰੂਪ ਕਾ ਮਨ ਮੈਂ ਥਾਨਾ, ਮਨ ਵਿੱਚ ਰਹਿੰਦਾ। ਹੁਣ ਅਸੀਂ ਇੱਕ ਸ਼ਬਦ ਰੋਜ਼ ਪੜ੍ਹਦੇ ਹਾਂ, ਜਦੋਂ ਅਸੀਂ ਸੁਖ ਆਸਨ ਕਰ ਰਹੇ ਹੁੰਦੇ ਹਾਂ ਨਾ ਗੁਰੂ ਗ੍ਰੰਥ ਸਾਹਿਬ ਦਾ, ਤਾਂ ਅਸੀਂ ਉਹ ਪੜ੍ਹ ਰਹੇ ਹੁੰਦੇ ਹਾਂ, ਜਿੱਥੇ ਜਾਏ ਬਹਿ ਮੇਰਾ ਸਤਿਗੁਰੂ, ਸੋ ਥਾਂ ਸੁਹਾਵਾ ਰਾਮ ਰਾਜੇ। ਉਹਦੇ ਮਹਿਨੇ ਅਸੀਂ ਇਹ ਕੱਢੇ ਹੋਏ ਨੇ ਸੰਗਤਾਂ ਨੇ ਕਿ ਜੀ ਅਸੀਂ ਇੱਥੋਂ ਲਿਜਾ ਰਹੇ ਹਾਂ ਅਤੇ ਜਿੱਥੇ ਜਾ ਕੇ ਸੁਖ ਆਸਨ ਕਰਾਂਗੇ, ਇੱਕ ਇਹ ਥਾਂ ਅਤੇ ਇੱਕ ਉਹ ਥਾਂ ਸੁਹਾਵਾ। ਪਰ ਗੁਰੂ ਪਾਤਸ਼ਾਹ ਕਹਿ ਰਹੇ ਨੇ ਜਿੱਥੇ ਜਾਏ ਬਹਿ ਮੇਰਾ ਸਤਿਗੁਰੂ, ਇਹ ਸਤਿਗੁਰ ਗਿਆਨ ਜਿਸ ਹਿਰਦੇ ਵਿੱਚ ਜਾ ਕੇ ਬਹਿ ਜਾਂਦਾ, ਉਹ ਹਿਰਦਾ ਥਾਂ ਸੁਹਾਵਾ ਹੋ ਜਾਂਦਾ। ਅਸੀਂ ਸਾਰੀ ਉਮਰ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਸਤਿਕਾਰ ਨਾਲ ਲਿਜਾਣਾ ਹੀ ਹੈ, ਕੀਰਤਨ ਕਰਕੇ ਲਿਜਾਓ, ਢੋਲਕੀ ਛੈਣੇ ਵਜਾ ਕੇ ਲਿਜਾਓ, ਸਤਿਕਾਰ ਨਾਲ ਲਿਜਾਓ। ਪਰ ਕਰਦਿਆਂ ਕਰਦਿਆਂ ਇਹ ਸਮਝਣਾ ਹੈ ਕਿ ਮੈਂ ਆਪਣੇ ਥਾਂ 'ਤੇ ਸਤਿਗੁਰ ਜੀ ਨੂੰ ਬਾਣਾ, ਮਤੇ ਉੱਥੇ ਤੱਕ ਹੀ ਰਹਿ ਜਾਈਏ। ਅੱਗੇ ਕਹਿੰਦੇ ਗੁਰਸਿੱਖੀ ਸੁਥਾਨ ਪਾਲਿਆ। ਗੁਰੂ ਕੇ ਸਿੱਖਾਂ ਨੇ ਸਤਿਗੁਰ ਦੀ ਮੱਤ ਰਾਹੀਂ ਉਹ ਥਾਂ ਲੱਭ ਲਿਆ। ਗੁਰਸਿੱਖੀ ਸੁਥਾਨ ਪਾਲਿਆ ਲੈ ਧੂੜ ਮੁੱਖ ਲਾਵਾਂ। ਗੁਰਸਿੱਖਾਂ ਕੀ ਕਾਲ ਥਾਂਏ ਪਈ ਜੀ ਨਰ ਨਾਮ ਤੇ ਆਵਾ, ਜਨ ਨਾਨਕ ਸਤਿਗੁਰ ਪੂਜਿਆ ਤਿੰਨ ਹਰ ਪੂਜ ਕਰਾਵਾ। ਇਹ ਰੋਜ਼ ਪੜ੍ਹਦੇ ਹਾਂ, ਪਰ ਉਹਦੇ ਵਿੱਚ ਇਹ ਥਾਂ ਦੱਸਿਆ, ਉਹ ਇਹ ਥਾਂ ਇਹ ਮਨ ਹੈ। ਹੁਣ ਇਸ ਮਨ ਬਾਰੇ ਗੁਰੂ ਪਾਤਸ਼ਾਹ ਕਹਿੰਦੇ ਨੇ, ਜਦੋਂ ਇਹ ਮਨ ਦੀ ਗੱਲ ਸਾਨੂੰ ਸਮਝ ਆਉਂਦੀ ਹੈ ਤਾਂ ਫਿਰ ਸਾਨੂੰ ਸਵਾਲ ਕਰਨਾ ਪਏਗਾ, ਜੇ ਮਨ ਅੰਦਰ ਹੀ ਰੱਬ ਜੀ ਨੇ, ਇੱਥੇ ਹੀ ਰੱਬ ਜੀ ਨੇ, ਆਦ ਹੀ ਭਗਵਾਨ ਹੈ, ਯਹੀਂ ਪਰ ਹੈ, ਤਾਂ ਫਿਰ ਕਾਂ ਢੂੰਡਣੇ ਜਾਣਾ ਉਸਕੋ। ਸ਼ਬਦ ਪੜ੍ਹਦੇ ਹਾਂ, ਸਾਜਨੜਾ ਮੇਰਾ ਸਾਜਨੜਾ, ਨਿਕਟ ਖਲੋਏੜਾ ਮੇਰਾ ਸਾਜਨੜਾ, ਮੇਰਾ ਭਗਵਾਨ ਕਈਂ ਦੂਰ ਨਹੀਂ ਆ, ਪਾਸ ਮੈਂ ਹੀ ਖੜਾ। ਨੈਣ ਅਲੋਇਆ ਘੱਟ ਘੱਟ ਸੋਇਆ, ਹਰ ਸਾਜਨ ਸਭ ਕਹਿ ਨਿਕਟ ਖੜਾ, ਨੇੜੇ ਖਲੋਤਾ ਹੋਇਆ, ਦੂਰ ਹੈ ਹੀ ਨਹੀਂ ਹੈ। ਜਦੋਂ ਦੂਰ ਹੀ ਨਹੀਂ ਪਿਆ ਤਾਂ ਮੈਂ ਇੱਕ ਸ਼ਬਦ ਹੋਰ ਪੜ੍ਹ ਰਿਹਾ ਸੀ, ਗੁਰੂ ਪਾਤਸ਼ਾਹ ਕਹਿੰਦੇ ਨੇ, ਆਨੰਦ ਪਿਆ ਵਡਭਾਗੀਓ ਗ੍ਰਹਿ ਪ੍ਰਗਟੇ ਪ੍ਰਭ ਆਏ ਜੀਓ। ਮੈਨੂੰ ਆਨੰਦ ਆ ਗਿਆ, ਮੇਰੇ ਗ੍ਰਹਿ ਹਿਰਦੇ ਰੂਪੀ ਘਰ ਵਿੱਚ ਰੱਬ ਜੀ ਪ੍ਰਗਟ ਹੋ ਕੇ ਆ ਗਏ ਨੇ। ਨਾ ਸਮਝੋ ਕਿਲ ਵਿਖੋ, ਹੋਇਆ ਕੀ ਹੈ, ਭਾਗ ਜਾਓ ਯਹਾਂ ਸੇ, ਤੁਮ ਵਿਕਾਰੋ ਬਦਮਾਸ਼ੋ ਭੈੜੇ ਖਿਆਲੋ ਈਵਲ ਥਾਟਸ, ਯਹਾਂ ਸੇ ਭਾਗ ਜਾਓ, ਨਾ ਸਮਝੋ ਕਿਲ ਵਿਖੋ, ਹੁਆ ਕਿਆ ਹੈ, ਕਰਤਾ ਘਰ ਆਇਆ, ਮੇਰੇ ਹਿਰਦੇ ਅੰਦਰ ਨਾ ਰੱਬ ਜੀ ਆ ਗਏ ਨੇ। ਵਰਸਾ ਮੇਘ ਸਖੀ ਘਰ ਪਾਹੁਣ ਆਏ, ਮੇਰੇ ਘਰ ਪਾਹੁਣ ਆ ਗਏ ਨੇ, ਮਾਲਕ ਆ ਗਏ ਨੇ, ਮਹਿਮਾਨ ਆ ਗਏ ਨੇ ਹਿਰਦਾ। ਹੁਣ ਕਬੀਰ ਸਾਹਿਬ ਕਹਿੰਦੇ ਨੇ, ਗਾਵੋ ਗਾਵੋ ਰੀ ਦੁਲਨੀਆ ਮੰਗਲ ਚਾਰਾ, ਮੋਰੇ ਗ੍ਰਹਿ ਆਏ ਰਾਜਾ ਰਾਮ ਪਤਾਰਾ, ਮੇਰੇ ਹਿਰਦੇ ਵਿੱਚ ਰੱਬ ਜੀ ਆ ਗਏ ਨੇ, ਇਸ ਕਰਕੇ ਮੰਗਲ ਚਾਰਾ ਗਾਓ। ਅਸੀਂ ਇਹ ਟਰਾਈ ਨਹੀਂ ਕਰ ਸਕਦੇ, ਅਸੀਂ ਇਹ ਚਾਂਸ ਨਹੀਂ ਲੈ ਸਕਦੇ, ਕਿਉਂਕਿ ਸਾਨੂੰ ਇਹ ਸਮਝਾ ਦਿੱਤਾ ਗਿਆ, ਮਰਨ ਤੋਂ ਬਾਅਦ ਮਿਲਣਗੇ ਰੱਬ ਜੀ। ਮਰਨ ਤੋਂ ਬਾਅਦ ਕੋਈ ਦਰਗਾਹ ਹੈ, ਮਰਨ ਤੋਂ ਬਾਅਦ ਕੋਈ ਰੱਬ ਜੀ ਨੂੰ ਜਾ ਕੇ ਮਿਲੋਗੇ, ਸਹੁਰੇ ਘਰ ਜਾ ਕੇ ਮਿਲੋਗੇ, ਇੱਥੇ ਨਹੀਂ ਰਹਿੰਦੇ ਨੇ ਰੱਬ ਜੀ, ਇੱਥੇ ਤੁਹਾਡੇ ਸਾਰਿਆਂ ਵਾਸਤੇ ਨਰਕ ਬਣਾਇਆ, ਆਪ ਸਵਰਗ ਵਿੱਚ ਰਹਿੰਦੇ ਨੇ। ਪਰ ਗੁਰੂ ਸਾਹਿਬ ਕਹਿੰਦੇ ਨੇ, ਦਰ ਵੀ ਇੱਥੇ ਹੀ ਹੈ, ਜੋ ਸੱਚ ਲਾਗੇ ਅੰਨ ਜਾਗੇ, ਦਰ ਸੱਚੇ ਸ਼ੋਭਾ ਪਾਵਣਿਆ। ਹਿਰਦੇ 'ਚ ਹੀ ਇਹ ਦਰਗਾਹ, ਅਸੀਂ ਇੱਕ ਸੈਮੀਨਾਰ ਕੀਤਾ ਸੀ ਕਿ ਦਰਗਾਹ ਅੱਗੇ ਮਰਨ ਤੋਂ ਬਾਅਦ ਹੈ ਕਿ ਨਹੀਂ ਹੈ ਪਤਾ ਨਹੀਂ, ਪਰ ਇੱਥੇ ਅੱਜ ਹੁਣੇ ਹੀ ਹੈ, ਪਲ ਪਲ ਦਾ ਸਾਨੂੰ ਉਸ ਦਰਗਾਹ ਵਿੱਚ ਸਾਡਾ ਬੈਲੈਂਸ ਬਣੀ ਜਾ ਰਿਹਾ। ਗੁਰੂ ਪਾਤਸ਼ਾਹ ਕਹਿੰਦੇ ਨੇ, ਫਲ ਤੇ ਵੇਹੋ ਪਾਈਏ, ਐਸੇ ਵਾਲਾ ਫਲ ਪ੍ਰਾਪਤ ਤੂੰ ਕਰਦਾ ਰੋਜ਼ ਰੋਜ਼, ਜੇ ਵੇਹੀ ਕਾਰ ਕਮਾਈਏ, ਜੈਸੇ ਕਰਮ ਕਰਨਾ ਵੈਸੇ ਤੇਰੇ ਫਲ ਨਿਕਲਦੇ ਨੇ। ਇਹਦਾ ਮਤਲਬ ਰੱਬ ਜੀ ਇੱਥੇ ਹੀ ਨੇ, ਅੱਜ ਹੀ ਨੇ, ਹੁਣੇ ਹੀ ਨੇ। ਸੁਖਮਨੀ ਸਾਹਿਬ ਪੜ੍ਹਦੇ ਹਾਂ, ਸੰਤ ਸੰਗ ਅੰਤਰ ਪ੍ਰਭ ਡੀਠਾ, ਸੰਤ ਸੰਗ ਅੰਤਰ ਅੰਤਰ ਪ੍ਰਭ ਡੀਠਾ, ਸਾਨੂੰ ਕਹਿੰਦੇ ਨੇ ਮਰਨ ਤੋਂ ਬਾਅਦ ਮਿਲਣਗੇ। ਉਹ ਫਿਲਾਸਫੀਆਂ ਗੁਰਮਤ ਦੀਆਂ ਨਹੀਂ ਨੇ, ਉਹਨਾਂ ਫਿਲਾਸਫੀਆਂ ਨੂੰ ਗੁਰਮਤ ਉੱਤੇ ਲਗਾ ਦਿਓ ਤਾਂ ਗੁਰਮਤ ਪੱਲੇ ਨਹੀਂ ਪੈਂਦੀ ਹੈ। ਜੇਕਰ ਗੁਰਮਤ ਨੂੰ ਸਮਝਣਾ ਹੈ ਤਾਂ ਗੁਰਮਤ ਦੀ ਐਨਕ ਲਾਣੀ ਪਏਗੀ, ਗਿਆਨ ਅੰਜਨ ਸਤਿਗੁਰ ਦਾ ਲਾਣਾ ਪਏਗਾ। ਬਾਹਰਲੀਆਂ ਫਿਲੋਸਫੀਆਂ ਨੂੰ ਉਹਦੇ ਉੱਤੇ ਥੋਪਣ ਦੀ ਲੋੜ ਨਹੀਂ ਹੈ, ਬੀ ਨਿਊਟਰਲ, ਬੀ ਓਨੈਸਟ। ਗੁਰੂ ਗ੍ਰੰਥ ਸਾਹਿਬ 'ਚੋਂ ਉਹਦੀਆਂ ਡੈਫੀਨੇਸ਼ਨਸ ਨੂੰ ਲੱਭੀਏ ਤਾਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਗੁਰੂ ਪਾਤਸ਼ਾਹ ਕਹਿੰਦੇ ਨੇ ਕਿ ਰੱਬ ਜੀ ਤੇਰੇ ਨੇੜੇ ਨੇ, ਪਰ ਤੂੰ ਸਮਝ ਰਿਹਾ ਦੂਰ ਨੇ। ਇਸੇ ਕਰਕੇ ਤਾਂ ਤੂੰ ਕਹਿੰਦਾ ਬਈ ਅੰਤਰਜਾਮੀ ਸਭ ਵੀ ਜਾਣਾ ਤਾਂ ਕਿਸ ਭਿਆਗ ਸੁਣਾਈ, ਵੀ ਤੂੰ ਜਾਣਦਾ ਸਭ ਕੁਛ ਹੈ ਪਰ ਤੈਨੂੰ ਪਤਾ ਨਹੀਂ ਹੈ। ਪਰ ਮੈਂ ਅੰਤਰਜਾਮੀ ਲਫਜ਼ ਦੀ ਗੱਲ ਸੋਚੀ ਜਾ ਰਿਹਾ ਸੀ, ਉਸ ਗਹਿਰਾਈ 'ਚ ਜਾਈ ਜਾ ਰਿਹਾ ਸੀ ਤਾਂ ਮੈਨੂੰ ਅੰਤਰਜਾਮੀ ਲਫਜ਼ ਬੜਾ ਹੀ ਵਿਸਮਾਦਤ ਲੱਗਾ। ਕਹਿੰਦੇ ਨੇ ਤੂੰ ਅੰਤਰਜਾਮੀ ਹੈ, ਅੰਤਰ ਅੰਤਰ ਅੰਦਰ ਦੀ ਜਾਣਨ ਵਾਲਾ, ਅੰਦਰ ਦੀ ਤਾਂ ਜਾਣਨ ਵਾਲਾ ਕਿਉਂਕਿ ਅੰਦਰ ਰਹਿੰਦਾ, ਜੇ ਅੰਦਰ ਹੀ ਰਹਿੰਦਾ ਤੁਹਾਨੂੰ ਪਤਾ ਨਹੀਂ ਹੈ, ਉਹਨੂੰ ਸੁਣਾਉਣਾ ਅੱਜ ਇਹ ਹੋ ਗਿਆ, ਅੱਜ ਹੋ ਗਿਆ, ਅੱਜ ਪ੍ਰੋਬਲਮ ਸੋਲਵ ਕਰ ਦਿਓ, ਉਹ ਕਰ ਦਿਓ, ਅੱਜ ਉਹ ਕਰ ਦਿਓ, ਤੁਹਾਡੇ ਸਾਹਮਣੇ ਇੰਨੇ ਪਾਠ ਕੀਤੇ ਨੇ, ਤੁਹਾਡੇ ਸਾਹਮਣੇ ਇੰਨੀਆਂ ਬਾਣੀਆਂ ਪੜੀਆਂ, ਹੁਣ ਤੁਸੀਂ ਸੁਣ ਲਓ, ਹੁਣ ਕਰ ਲਓ, ਹੁਣ ਕਰ ਲਓ, ਬੜੀਆਂ ਸਾਰੀਆਂ ਅਸੀਂ ਗੱਲਾਂ ਗੁਰੂ ਸਾਹਿਬ ਨੂੰ ਰੱਬ ਜੀ ਨੂੰ ਸੁਣਾਉਂਦਿਆਂ, ਫਿਰ ਕਹਿੰਦਿਆਂ ਵਿਣ ਬੋਲਿਆ ਸਭ ਕੁਝ ਜਾਣਦਾ। ਸ਼ਾਇਦ ਤੁਹਾਨੂੰ ਨਾ ਪਤਾ ਹੋਇਆ ਵੀ ਕਿਹਦੇ ਧੀ ਪੁੱਤਰ ਦਾ ਵਿਆਹ, ਉਹਦਾ ਨਾਂ, ਉਹਨਾਂ ਦੇ ਦਾਦੇ ਦਾ ਨਾਂ, ਉਹਨਾਂ ਦੇ ਪੜਦਾਦੇ ਦਾ ਨਾਂ, ਫਿਰ ਉਹਨਾਂ ਦੀ ਦੁਕਾਨ ਦਾ ਨਾਂ, ਫਿਰ ਉਹਨਾਂ ਦੀ ਜ਼ਾਤ ਦਾ ਨਾਂ, ਮਤੇ ਤੁਹਾਨੂੰ ਤੁਸੀਂ ਕਿਸੇ ਹੋਰ ਨੂੰ ਬਲੈਸਿੰਗ ਦੇ ਦਿਓ। ਕੀ ਅੰਤਰਜਾਮੀ, ਜਦੋਂ ਅੰਤਰਜਾਮੀ ਹੈ ਤਾਂ ਅਸੀਂ ਫਿਰ ਕਿਹੜੇ ਕਰਮ ਕਾਂਡ ਕਰਕੇ ਉਸਨੂੰ ਸੁਣਾਉਂਦੇ ਹਾਂ, ਤੇਰੇ ਦਾਨੇ ਕੀਮਤ ਨਾ ਪਵੇ ਬਾਰੇ ਆਪਣੇ ਕਰਮਾਂ ਉੱਤੇ ਅਸੀਂ ਆਪਣੀ ਮਰਜ਼ੀ ਕਰਕੇ ਸੋਚਦੇ ਹਾਂ ਬੈ ਇੰਜ ਮੈਂ ਰੱਬ ਪ੍ਰਾਪਤ ਕਰ ਲਵਾਂਗਾ। ਇਸ ਕਰਕੇ ਮਰਨ ਤੋਂ ਬਾਅਦ ਦੇ ਜਿਤਨੇ ਕਰਮ ਕਾਂਡ ਕਰਦੇ ਹਾਂ ਨਾ, ਇੰਝ ਭਾਈ ਸਾਹਿਬ ਆ ਜਾਣ, ਇੰਝ ਅਖੰਡ ਪਾਠ ਕਰ ਲੈਣ, ਇਸ ਤਰ੍ਹਾਂ ਦਾਨ ਪੁੰਨ ਕਰ ਦਿਆਂਗੇ, ਇਸ ਤਰ੍ਹਾਂ ਇੱਕ ਨੂੰ ਪਗੜੀ ਬਣਵਾ ਦਿਆਂਗੇ, ਇਸ ਤਰ੍ਹਾਂ ਕੀਰਤਪੁਰ ਚਲੇ ਜਾਵਾਂਗੇ, ਇਸ ਤਰ੍ਹਾਂ ਉਂਝ ਕਰ ਲਾਂਗੇ, ਇਹ ਸਾਰਾ ਕੁਝ ਕਰਕੇ ਫਿਰ ਇੰਝ ਕਰਕੇ ਫਿਰ ਉਂਝ ਕਰਕੇ ਫਿਰ ਵੱਡੇ ਰਾਗੀ ਬੁਲਾ ਕੇ ਭੋਗ ਪਵਾਵਾਂਗੇ, ਸਾਡਾ ਜਿਹੜਾ ਮ੍ਰਿਤਕ ਪ੍ਰਾਣੀ ਆ ਉਹ ਸਵਰਗ ਪਹੁੰਚ ਜਾਏਗਾ। ਪਰ ਗੁਰੂ ਪਾਤਸ਼ਾਹ ਕਹਿੰਦੇ ਨੇ ਆਪਣ ਲਈ ਜੇ ਮਿਲੇ ਤਾਂ ਸਭ ਕੋ ਪਾਖਟ ਹੋਏ, ਕਰਮਾਂ ਉੱਪਰ ਨਿਬੜੇ ਜੇ ਲੋਚਿਆ ਸਭ ਕੋ ਹੋਏ, ਨਾਨਕ ਕਰਨਾ ਜਿਨ ਕੀਆ ਸੋਈ ਸਾਰ ਕਰੇ, ਹੁਕਮ ਨਾ ਜਾਪੀ ਖਸਮ ਕਾ ਕਿਸੇ ਵਡਾਈ ਦੇ। ਇਹਦੇ ਬਾਰੇ ਜਦੋਂ ਮੈਂ ਪੜ੍ਹ ਰਿਹਾ ਸਾਂ ਤਾਂ ਆਪਣੇ ਕਰਮਾਂ ਉੱਤੇ ਮਾਣ, ਆਪਣੇ ਕੀਤੇ ਦਾਨ ਉੱਤੇ ਮਾਣ, ਆਪਣੇ ਹਰ ਕਰਮ ਕਾਂਡ ਪਖੰਡ ਧਰਮ ਉੱਤੇ ਮਾਣ ਕਿ ਮੈਂ ਇੰਝ ਕਰਕੇ ਰੱਬ ਜੀ ਨੂੰ ਇੰਝ ਬਣਵਾ ਲਾਂਗਾ, ਮੈਂ ਹੇਰਾ ਫੇਰੀ ਕਰਦਾ, ਗ੍ਰਾਹਕ ਜ਼ਿਆਦਾ ਚਾਹੀਦੇ ਨੇ, ਮੈਂ ਦੁਕਾਨ 'ਤੇ ਗੁਰੂ ਨਾਨਕ ਸਾਹਿਬ ਦੀ ਫੋਟੋ ਲਾ ਲਾਂਗਾ, ਹਾਰ ਚੜ੍ਹਾ ਦਿਆਂਗਾ, ਧੂਫ ਅਗਰਬੱਤੀ ਕਰ ਦਿਆਂਗਾ, ਹੋਰ ਨਹੀਂ ਤਾਂ ਨਵੇਂ ਨਵੇਂ ਹਾਰ ਰੋਜ਼ ਚਾੜ ਦਿਆਂਗਾ, ਮੈਂ ਸਭ ਕੁਝ ਪ੍ਰਾਪਤ ਕਰ ਸਕਣਾ। ਭੁਲੇਖਾ, ਇਹ ਭੁਲੇਖਾ ਨਹੀਂ ਲੱਥਦਾ ਜਦੋਂ ਤੱਕ ਅਸੀਂ ਰੱਬ ਜੀ ਨੂੰ ਹਾਜ਼ਰ ਨਾਜ਼ਰ ਨਾ ਸਮਝੀਏ। ਹੁਣ ਅਸੀਂ ਅੱਗੇ ਚੱਲਦਿਆਂ ਕਹਿੰਦੇ ਨੇ ਸੰਬਤ ਸਾਹਾ ਲਿਖਿਆ ਮਿਲਕਰ ਪਾਵੋ ਤੇਲ। ਸੰਬਤ ਮੈਨੂੰ ਅੱਜ ਇਹ ਗੱਲ ਰੀਕੈਪ ਕਰਕੇ ਇੱਥੇ ਤੱਕ ਜ਼ਰੂਰ ਆਉਣਾ ਚਾਹੀਦਾ ਸੀ, ਤਾਂ ਹੀ ਮੈਂ ਇਹਨੂੰ ਤੁਹਾਡੇ ਨਾਲ ਸਾਂਝ ਕੀਤੀ ਹੈ ਵੀ ਕਿਉਂ ਮਨੁੱਖ ਆਪਣੇ ਕਰਮਾਂ ਕਾਂਡਾਂ ਦੇ ਚੱਕਰਾਂ 'ਚ ਰਹਿੰਦਾ ਅਤੇ ਸੋਚਦਾ ਮੈਂ ਸਭ ਕੁਝ ਪ੍ਰਾਪਤ ਕਰ ਲਾਂਗਾ। ਇਸ ਕਰਕੇ ਮਨੁੱਖ ਸਮਝਦਾ ਇੱਕ ਖਾਸ ਮਹੂਰਤ ਕਢਾਉਣਾ ਚਾਹੀਦਾ, ਜਿਸ ਵੇਲੇ ਸੁਲੱਖਣੀ ਘੜੀ ਵੇਲੇ ਵਿਆਹ ਹੋਵੇ ਉਹਦੇ ਵਾਸਤੇ ਕੁੰਡਲੀ ਮਿਲਾਉਣੀ ਚਾਹੀਦੀ ਹੈ, ਨਛੱਤਰ ਤਾਰੇ ਮਿਲਾਉਣੇ ਚਾਹੀਦੇ ਨੇ, ਰਾਸ਼ੀ ਮਿਲਾਉਣੀ ਚਾਹੀਦੀ ਹੈ, ਇਹ ਸਾਰਾ ਕੁਝ ਕਰਕੇ ਇੱਕ ਖਾਸ ਮਹੂਰਤ ਕਢਾਉਂਦੇ ਨੇ। ਔਰ ਮੈਂ ਦੇਖਿਆ ਸੰਬਤ ਦਾ ਮਹਿਨਾ ਸੀ ਸੰਬਤ, ਸਾਲ ਈਰਾ ਕਹਿੰਦੇ ਨੇ ਇੰਗਲਿਸ਼, ਈ ਆਰ ਏ, ਸੰਬਤ। ਉਹ ਕਹਿੰਦੇ ਨੇ ਕਿ ਰੱਬ ਨੇ ਉਹ ਵਾਲਾ ਸਾਲ ਜਿਸ ਸਾਲ ਵਿੱਚ ਤੇਰਾ ਵਿਆਹ ਹੋਣਾ ਹੈ, ਤੇਰੀ ਬੇਟੀ ਦਾ ਵਿਆਹ ਹੋਣਾ ਜਾਂ ਤੇਰਾ ਵਿਆਹ ਹੋਣਾ, ਉਹ ਸਾਲ ਪਹਿਲਾਂ ਰੱਬ ਜੀ ਨੇ ਤੇਰੇ ਪਿਛਲੇ ਜਨਮਾਂ ਦੇ ਕਰਮਾਂ ਕਰਕੇ ਲਿਖ ਦਿੱਤਾ ਤੇਰੇ ਮੱਥੇ 'ਤੇ। ਮੈਂ ਉਹ ਕਹਿੰਦੇ ਨੇ ਇਸ ਕਰਕੇ ਕਹਿ ਰਿਹਾ ਕਿ ਨੋਸ਼ਨ ਹੈ, ਮੈਨੂੰ ਉਹ ਸੋ ਕਾਰਡ ਅਖੌਤੀ ਅੰਧ ਵਿਸ਼ਵਾਸ ਬਿਆਨ ਕਰਨਾ ਪਏਗਾ ਪਹਿਲਾਂ ਜੀ। ਲਿਖਿਆ ਹੋਇਆ ਪਿਛਲੇ ਜਨਮਾਂ ਦਾ ਸਾਲ ਲਿਖਿਆ ਹੋਇਆ, ਉਹ ਪਲ ਘੜੀਆਂ ਲਿਖੀਆਂ ਹੋਈਆਂ ਨੇ ਜਿਸ ਖਾਸ ਮਹੂਰਤ ਵੇਲੇ ਹੱਥ ਲੇਵੇਂ ਵੇਲੇ ਵੀ ਜਲਦੀ ਮਹੂਰਤ ਨਿਕਲ ਜਾਏਗਾ, ਜਲਦੀ ਜਲਦੀ ਕਰੋ ਜੀ, ਸ਼ਾਦੀ ਕਰਾਓ ਜੀ, ਉਹ ਮਹੂਰਤ ਲੰਘ ਜਾਏਗਾ। ਗੁਰੂ ਪਾਤਸ਼ਾਹ ਉਹੀ ਉਹ ਸਾਰੇ ਪ੍ਰਤੀਕਾਂ ਦੇ ਲਫ਼ਜ਼ ਵਰਤ ਕੇ ਕਹਿੰਦੇ ਨੇ ਸੰਬਤ ਸਾਹਾ ਲਿਖਿਆ ਮਿਲਕਰ ਪਾਵੋ ਤੇਲ। ਸਾਡੇ ਘਰਾਂ ਵਿੱਚ ਜਦੋਂ ਕੋਈ ਮ੍ਰਿਤਕ ਪ੍ਰਾਣੀ ਚਲਾਣਾ ਕਰ ਜਾਏ ਨਾ, ਤਾਂ ਉਸ ਤੋਂ ਬਾਅਦ ਜਦੋਂ ਕੋਈ ਪ੍ਰਚਾਰਕ ਭੋਗ ਪਾਉਣ ਵੇਲੇ ਆਉਂਦੇ ਨੇ ਨਾ ਸਾਡੇ ਇੱਥੇ, ਤਾਂ ਉਹ ਨਾ ਸਾਰੇ ਘਰ ਵਾਲੇ ਇਮੋਸ਼ਨਲ ਹੋਏ ਹੁੰਦੇ ਨੇ, ਉਹਨਾਂ ਨੂੰ ਹੋਰ ਇਮੋਸ਼ਨਲ ਬਲੈਕਮੇਲ ਕਰਕੇ ਡਰਾ ਦਿੰਦੇ ਨੇ, ਡਰਾ ਕੇ ਸਾਰਾ ਦੇਖੋ ਜੀ ਇਹ ਕਿਸਮਤ ਦੇ ਭਾਗ ਲਿਖੇ ਹੋਏ ਨੇ, ਮਨੁੱਖ ਸਵਾਸ ਲਿਖਾ ਕੇ ਆਇਆ, ਜਿਤਨੇ ਸਵਾਸ ਲਿਖਾ ਕੇ ਆਇਆ ਚਲੇ ਗਏ, ਅੱਗੇ ਨਿਬੇੜਾ ਹੋਏਗਾ, ਅੱਗੇ ਉਹਨਾਂ ਦੀ ਤਰਾਜੂ ਧਰਮ ਰਾਜ ਚਿਤਰਗੁਪਤ ਚੈੱਕ ਕਰਨਗੇ, ਵਹੀ ਖਾਤੇ ਕੱਢਣਗੇ। ਐਸੀ ਗੱਲ ਕਰਕੇ ਘਰ ਵਾਲਿਆਂ ਨੂੰ ਹੋਰ ਇਮੋਸ਼ਨਲ ਕਰਕੇ ਉਹਨਾਂ ਨੂੰ ਐਲੀਵੇਟ ਕਰਨ ਦੀ ਬਜਾਏ ਇਹ ਨਹੀਂ ਦੱਸਦੇ ਨੇ ਵੀ ਮਿਲਕਰ ਪਾਵੋ ਤੇਲ ਕੀ ਹੁੰਦਾ, ਤੇਲ ਕੀ ਹੁੰਦਾ, ਤੇਲ ਪਾਉਣਾ ਕਿਵੇਂ ਆ, ਇਹ ਗੱਲਾਂ ਨਹੀਂ ਕਰਦੇ ਨੇ। ਮਤੇ ਤੁਸੀਂ ਸੁਖੀ ਹੋ ਜਾਓ, ਸੁਖੀ ਹੋ ਗਏ ਤੁਸੀਂ ਮਾਇਆ ਨਹੀਂ ਦੇਣੀ, ਸੁਖੀ ਹੋ ਗਏ ਉਹਨਾਂ ਦੀ ਹੱਟੀ ਨਹੀਂ ਚੱਲਣੀ, ਦੱਸਦੇ ਨਹੀਂ ਹਨ। ਗੁਰੂ ਪਾਤਸ਼ਾਹ ਕਹਿੰਦੇ ਨੇ ਸੰਬਤ ਸਾਹਾ ਲਿਖਿਆ ਮਿਲਕਰ ਪਾਵੋ ਤੇਲ ਕੀ ਹੈ। ਮਨੁੱਖ ਸਮਝਦਾ ਹੈ ਕਿ ਜੇ ਮੈਂ ਮਹੂਰਤ ਕਢਾਵਾਂਗਾ ਕੁੰਡਲੀ ਦੇ ਰਾਹੀਂ ਕੋਈ ਸਾਹਾ ਕਢਾਵਾਂਗਾ, ਕਹਿੰਦੇ ਨਾ ਅੱਜ ਬੜਾ ਭਾਰੀ ਸਾਹ ਹੈ, ਦੇਖੋ ਜੀ ਹਰ ਗਲੀ 'ਤੇ ਵਿਆਹ ਹੋ ਰਹੇ ਨੇ, ਅੱਜ ਬੜੇ ਬਹੁਤ ਸਾਰੇ ਵਿਆਹ ਨੇ, ਨਾ ਟੈਂਟ ਵਾਲੇ ਮਿਲਦੇ ਨੇ, ਨਾ ਘੋੜੀਆਂ ਮਿਲਦੀਆਂ, ਨਾ ਬੈਂਡ ਵਾਲੇ ਮਿਲਦੇ ਨੇ। ਉਹ ਜਿਹੜੇ ਮਨੁੱਖ ਇਹਨਾਂ ਚੱਕਰਾਂ 'ਚ ਨਹੀਂ ਪੈਂਦੇ ਨੇ ਉਹਨਾਂ ਨੂੰ ਸ਼ਰਾਧਾਂ 'ਚ ਵੀ ਵਿਆਹ ਕਰਨਾ ਮੁਸ਼ਕਲ ਨਹੀਂ ਹੋਏਗਾ, ਟੈਂਟ ਵੀ ਸਸਤੇ ਮਿਲਣਗੇ, ਤੰਬੂ ਵਾਲੇ, ਬਰਾਤਾਂ ਵਾਲੇ, ਬੈਂਡ ਵਾਲੇ, ਘੋੜੀ ਵਾਲੇ, ਹਲਵਾਈ, ਸਭ ਕੁਝ ਈਜ਼ੀਲੀ ਅਵੇਲੇਬਲ ਐਂਡ ਐਟ ਹਾਫ ਪ੍ਰਾਈਸ, ਕਿਉਂਕਿ ਉਹਨਾਂ ਕੋਲ ਕੰਮ ਹੀ ਨਹੀਂ, ਉਹ ਤਾਂ ਭੁੱਖੇ ਮਰਦੇ ਪੈਣ ਉਹਦੇ ਨਾਲ। ਪਰ ਸਿੱਖ ਵੀ ਉਸੀ ਗੇਮ ਵਿੱਚ ਗੁਆਚਿਆ, ਜਿਹੜਾ ਮਨੁੱਖ ਐਲੀਵੇਟਿਡ ਹੋ ਜਾਂਦਾ ਨਾ ਉਹਨੂੰ ਇਹ ਸਾਹਾ ਦਾ ਕੋਈ ਚੱਕਰ ਨਹੀਂ ਰਹਿੰਦਾ। ਸ਼ੁਕਰ ਹੈ ਕਿ ਹੁਣ ਖਾਸ ਤੌਰ 'ਤੇ ਸਿੱਖ ਮੋਸਟਲੀ ਸੰਡੇਜ਼ ਨੂੰ ਕਰਾਉਣ ਲੱਗ ਪਏ ਨੇ, ਪਰ ਫਿਰ ਸੰਡੇਜ਼ ਵਿੱਚ ਵੀ ਕੋਈ ਚੱਕਰ ਹੈ ਉਹਨਾਂ ਦਾ ਜੀ, ਇਹ ਫੱਗਣ ਔਰ ਚੈਤਰ ਦੇ ਨਹੀਂ ਕਰਾਉਣੇ ਨੇ ਜੀ, ਇਹ ਜਿਹੜੇ ਜੋਟੀਆਂ ਵਾਲੀਆਂ ਤਰੀਕਾਂ ਆ ਜਾਂਦੀਆਂ। ਮੈਂ ਪੁੱਛਿਆ ਜੋਟੀਆਂ ਵਾਲੀ ਤਰੀਕ ਕੀ ਹੁੰਦਾ, ਕਹਿੰਦਾ ਜੇ 23 ਤਰੀਕ ਹੈ ਤਾਂ 3 ਅਤੇ 2 5 ਨਹੀਂ ਚੱਲੇਗਾ, ਪਰ ਜੇ 24 ਹੈ 4 ਅਤੇ 2 6 ਈਵਨ ਨੰਬਰ, ਨਹੀਂ ਇਹਦੇ ਇਹ ਸੰਡੇ ਨਹੀਂ ਹੋ ਸਕਦਾ ਵਿਆਹ। वर्ल्ड वाइड मैं गुरुद्वारियां च देखिया जी नेक्स्ट 6 महीने दे संडे फुल ने। मैं कहा नेक्स्ट 6 महीने दे संडे चो कोई भी ऐसी तरीक नहीं है जिहड़ा ईवन नंबर होए। कहिंदे हाँ वो है। मैं कहा वो क्यों खाली है? ए जी उहदे ते संगतां नहीं करांदियां विआह, उहदे ते जी ए साडे देशां विच रागी नहीं आंदे ने। कहिंदे ने तुहाडे इत्थे विआह नहीं है, साडी माया नहीं बणदी। ऑल ओवर जदों मैं जांदा देखदा वर्ल्ड वाइड कि वी किस तरह खाली रहिंदे ने ओह संडे, लोकी डरदे ने। गुरु पातशाह कहिंदे ने मां दिवस मूरत भले, सारे भले ने, हर पल चंगा है, पर जिहड़े लोकी इन्हां चक्करां विच पए ने ना, तरीकां वारां महूरत पल घड़ियां उसी टाइम के अंदर अंदर शादी हो जानी चाहिए, वही सुलखणी घड़ी है, यही वक्त है साहिदा। तां वो विआह कराने वेले उस तरह डरदे ने, अभी अभी जल्दी से जल्दी लड़की का हाथ पकड़ा दो, इसी टाइम में शादी करा दो, नहीं तो लगन मुहूर्त का टाइम निकल जाएगा। तो जिन्हां ने हेरा फेरी करनी होंदी, किसी की कुड़ी चुक ले आंदे ने, तो जल्दी जल्दी कहंदे वक्त है करा दो, उसके बाद तो फिर कुछ हो ही नहीं सकता, वो मना ही नहीं कर सकते हैं, उस टाइम की भी ब्लैकमेल कर लेंदे ने। पर गुरु पातशाह वो जिहड़े थित्तां वारां दे चक्करां च पए ने, उन्होंने थित्तवार सीवें मुगदगवार ते कहंदे ने, पर कहंदे ने नानक सोई दिवस सुहावड़ा, जित प्रभ आवै चित। जिस वेले तैनूं रब चित आंदा है ना, सवेर है, शाम है, दोपहर है, रात है, असाड़ है, भावें चेत है, भावें फग्गण है, भावें सावन है, भावें भादो है, जिस घड़ी तैनूं रब दी याद आंदे ना, सोई दिवस सुहावड़ा, जित प्रभ आवै चित, जित दिन विसरै पार ब्रह्म, फिट पलेरी रुत। वह रुत चंगी नहीं, वो फिटकार योग है, जो तेनों रब जी विसर जाते हैं। यदा मतलब गुरु पातशाह कहते हैं ये कोई खास थित्तां वारां दा चक्कर नहीं है, तू कदे संगरांद, कदे मसिया, कदे पूर्णमाशी नाच पिया रहिंदा है, पर कहते ने ये प्रतीक नू यूज कर। कहते जिवें लिखिया होया तो इस तरह जो तू जम्मिया सी, मरण लिखाए मंडल में आए, इनू सिर्फ शरीरक समझा जाता है। इस पंक्ति नू जो मैं इस पंक्ति की गहराई गया और सोयले की इस गहराई विच गया तो मैं हैरान रह गया। गुरु पातशाह कह रहे ने ये आत्मक मरण तू लिखा के आया है, दिस इज योर बर्थ राइट, मरण लिखाए मीन्स आत्मक मरण। जिहड़ा कल असीं पढ़िया सी ना, अखी बाजो वेखना विण कन्ना सुनना, पैरां बाजो चलना विण हत्थां करना, जीभ बाजो बोलना, इउं जीवत मरना, ये जीवत मरना तू लिखा के आया है। हर मनुख, हर बीज नू पेड़ बनन दा पूरा हक है, हर बीज दे अंदर वो समर्थ है, हर मनुख बन सकता है। ये किसे खास ब्रह्म ज्ञानी जी, किसे खास ब्रह्मचारी जी, किसे संत पीर फकीर औलिया पैगंबर दी मनापली नहीं है, हर मनुख धरती ते रब जी नाल इकमिक हो सकता है। मरण लिखा है मंडल में, ये तेरा हक है, तू आत्मक मरण सीख सकना है, पर सतगुर चाहिए, सतगुर भेटे सो सुख पाए, प्राप्त कर सकना है। हुण उस प्राप्त करन वाले नू गुरु पातशाह कहंदे ने तेरे ना जीवन दे विच रब जी दे मिलन दा ना ओ साल, ओ घड़ियां, ओ पल, उस नोशन दे लफ्ज़ां दे मुताबक लिखे होए ने। तू ये अपने जीवन विच, इसे जीवन विच प्राप्त कर सकना है। गुरु पातशाह उस नोशन नू नहीं मनदे ने, सिर्फ वो वाले लफ्ज़ लैंदे ने, संबत साहा लिखिया, मिलकर पावो तेल। मिलकर कौन है? शब्द पढ़िए, आवो सखी हर मेल करेहा, मेरे प्रीतम का मैं दे सनेहा, आवो पैणे गल मिलें अंक सहेलड़ियां, मिलके करें कहानियां, मिलकर पावो तेल, मिलकर करें कहानियां, समरथ कंत किया। जिहड़ा मेरा प्रीतम है ना, जिहड़ा मेरा बिलवड है, जिस तरह कुड़ियां बह जांदी है ना, रिश्ता हो जाए, उहदा बॉयफ्रेंड मिल गया, घर वाले ने रिश्ता पक्का कर दिता, सब कुछ हो गया, उह सहेलियां नाल बैठ के अपने प्रीतम दियां गल्लां करदी है, मेरा बॉयफ्रेंड इंज है, उन्हां दे घर इंज है, इंज इंज है, आवो भैणी गल मिले अंक सहेलड़ियां, मिलके करें कहानियां, समरथ कंत किया। उस रब दियां गल्लां करिए, मिलकर पावो तेल की है ज्ञान, सतगुर सच दी गल, विजडम यूनिवर्सल ट्रुथ, उस ज्ञान दियां गल्लां करिए। ओ ज्ञान दियां गल्लां करना ना मिलकर पावो तेल है। हुण अग्गे कहंदे आम लोकी ना एक दूजे नूं कहंदे दिओ दिओ सज्जन सीसणियां, जो होवे सब सुमेल, किसी दे घर किसी दी डैथ हो जाए ना तो उस वेले गा रहे होंदे ने, पर गुरु पातशाह कह रहे ने ए मेरे शरीर दे सारे अंगो, ए मेरे एक एक रोम जी, ए मेरे एक एक ख्याल सज्जन जी, मैनू असीस दियो, तुसी मेरे अगे रुकावटा पा देंदे हो, तुसी मेरे जितने भी इंद्रे ज्ञान इंद्रे हो, यही अज रिलेट किया जाएगा छे कर छे गुर दे नाल, तुसी ना सारे मेरे बॉडी दे जितने भी इंद्रे ज्ञान इंद्रे हो, जिन्हों कदी नौ दरवाजे कहा जाता है, दसम द्वार नाल कहा जाता है, बॉडी दे जितने भी अंग ने ये सारे सज्जन ने, पर अपने विकार लस्ट काम क्रोध मोहकार की लालच विच मैनू रब जी नाल मिलन नहीं देंदे ने, इहदा मतलब असीसा हो गया कि मेरे वास्ते पॉजिटिव हो जाओ, नैगेटिव ना हो, मैनू रुकावट ना पाओ, दियो सज्जन असीसड़ियां, मेरे मन तू मैनू चंगे ख्याल दे, सज्जन की होंदा, सज्जन से ही नाल मैं चलदिया नाल चलन, जिथे लेखा मंगिया तिथे खड़े दिसन, सज्जन फ्रेंड्स नू नहीं कहंदे ने जिहड़े धरती ते लोकी ने, सज्जन चंगे ख्याल ये लोकी, ये कोई खास देहधारी गुरु, ये कोई खास संत, ये कोई माता पिता, ये कोई भैन भरा, ये सब जगह मनुख दे नाल हर जगह नहीं जा सकते ने, मनुख दे नाल की जा सकता है, चंगे गुण। अज जे प्राइम मिनिस्टर मनमोहन सिंह जी पार्लीमेंट चले गए, उन्हां दे नाल चंगे गुण नाल अंदर चले गए ने, पार्लीमेंट अंदर उन्हां दा साथ देंदे ने, ओ उन्हां नू रोकी रखदे ने भी तू भैड़ा नहीं करना, तूने बेईमानी नहीं करना, नहीं लेना, नाल चले गए उहदे जो बचपन तो उन्हें सीख्या उहदे नाल चले गए, ही कैन नॉट डू एनीथिंग रोंग। हुण गुरु पातशाह कहंदे ने संबत साहा लिखिया, वह मिलन की कड़ी ना लिखी हुई है तेरे नाल, कि बचपन तो जो तो पैदा होया कि तू सतगुर दे नाल मिलके, लोकी महूरत दा समा टपांदे नहीं ने, खुंजांदे नहीं ने, इसी वेले विआह हो जाए। गुरु पातशाह कहंदे ने तेरा ना महूरत दा साहा दा समा पता की है, सत्संग करिया कर, सत्संग दियां सच दियां ख्याल दियां सच्चे ख्यालां दियां गल्लां करिया कर। एक मैं इंग्लिश दा अखाण पढ़ रहा सी, दोज हू वॉन्ट टू फ्लाई दे फ्लाई विद ईगल्स, दोज हू डोंट वॉन्ट टू फ्लाई दे सिट विद द टर्कीज, टर्कियां नाल बैठा उडारी नहीं मार सकते। लोकी रोज रोज जी की करिए, पार्टी जो बहना आया क्लास खड़काना पैंदा ना, फिर की करिए, जाना पैंदा ना किट्टी ते भी, ये भी वो भी, इस सारा कुछ किया, यू वॉन्ट टू सिट विद टर्कीज, दैट्स योर फ्री विल, पर तेरे वास्ते यह समझाया जा रहा कि तू सच दे ज्ञान दी सत्संगत दा समा ना खुंजाया कर। संबसा लिखिया मिलकर पावो तेल, नेवर मिस दैट, वो मुहूर्त, वो वाला पल, वो वाला समा, तू रोज रोज उन्होंने अनकैश करांदा रहे, सत्संगत दा समा। सत्संगत केड़ी है, जाके लोगों नू तक लेना भीड़ विच, आओ चलो संगत दे दर्शन कराई। मैं बचपन ही चाहिए जी कहते सी भी उठ ना, प्रभात फेरी आ रही है, चंगा तू अगे नाल नहीं जाना, सिर्फ सामने तो देखते लईए, संगत दे दर्शन कर लिया, आओ गुरपुर तो चलिए संगत दे दर्शन, सिर्फ देख लेना, संगत नहीं आती। नंबर ऑफ पीपल आर सिटिंग ऑलसो इन कसीनो, नंबर ऑफ पीपल नहीं आता, संगत आती है। सत्संगत कैसी जानी है, जिथे एक नाम मखाणी है, सच की विचार जिथे की जाती है वह संगत आती है, वह समा ना खुंजाया कर। जिमें लोग विआह का मुहूर्त का समा साहा नहीं लंघन देंगे ने पल, इन तू सत्संगत का समा ना खुंजाया कर। मैं लोगों नाल गल करता रहता जाता, मैं देखता ही रह जाता, एवरीबॉडी मीट्स मी, ओ वीर जी की हाल है, अच्छा फिर तो आ बहुत सोहना बोल दो, मजा आ गया, अच्छा वीर जी तुसी वो गल कही सी, उहदा की, जदों मैं उहनूं गल करन लगदा ना, चंगा मैं जाणा उहनूं, टाइम नहीं है, ठीक है फाइन, पर सत्संगत करन दा टाइम कदी भी नहीं है साडे कोल। साडे कोल शाम नूं तीन कंटीन्यूअस सीरियल आंदे ने, ओ जस्सी जैसा कोई नहीं, उस बाद कुसुम आ जाएगा, फिर उस बाद पिया घर आ जाएगा, फिर सास भी कोई बोलते, करदे करदे असीं वो सारा देखी जावांगे, पर सानूं सत्संगत दा टाइम नहीं है। सीरियल वाला मुहूर्त असीं नहीं खुंजांदे हां, पर गुरु पातशाह कहिंदे ने सत्संगत दा मुहूर्त ना खुंजा। संबत साह लिखिया मिलकर पावो तेल, ताकि तेरे विकार तेरा साथ दे सकन, तेरे नाल पॉजिटिव हो जान, विकार छोड़ने नहीं ने, काम क्रोध मोहकार त्यागने नहीं ने, उन्होंने दबाना नहीं है, सप्रेस नहीं करना, मित्र बनाने ने। दियो सज्जन असीसड़ियां, ज्यो होवे साहब स्यो मेल, केड़ा मरण तो बाद गए हुणे, एक बारी बोल दो ना रिकॉर्डिंग च आ जाएगा, हुणे हुणे मरण तो बाद वाले रब जी ने सानू नहीं पता है ने कि नहीं, सानू तो यह पता है इतने ने, आज जी ने गुरु पातशाह बाणी च कहंदे ने आज मिलावा शेख फरीद, ਢਾਕਮ ਕੁੰਜੜੀਆਂ ਮਨੋ ਮਚੰਦਰੀਆਂ, ਅੱਜ ਹੁਣੇ ਇੱਥੇ ਮੇਲ ਹੋ ਸਕਦਾ। ਜੇ ਰੱਬ ਜੀ ਇੱਥੇ ਨੇ ਅੱਗੋਂ ਦੂਜੇ ਵਾਲੇ ਕਿਉਂ ਮਿਲਣੇ ਨੇ ਮੈਨੂੰ, ਜੇ ਮੈਂ ਅੱਜ ਇੱਥੇ ਮਿਲ ਚੁੱਕਾ। ਜੇ ਜੀਵਤ ਮੁਕਤ ਪ੍ਰਾਪਤ ਅਵਸਥਾ ਗੁਰਮਤ ਸਿਖਾਉਂਦੀ ਹੈ ਤਾਂ ਟੇਕੇ ਘਰ ਹੀ ਮਿਲ ਸਕਦੇ ਨੇ। ਟੇਕੇ ਘਰ ਹੀ ਜੇ ਜੀਵਨ ਜੀ ਅੱਜ ਸਿੱਖ ਲਈ ਤਾਂ ਸਹੁਰੇ ਘਰ ਸੁਖੀ, ਮੀਨਸ ਇੱਥੇ ਹੀ ਤੇਰਾ ਅੰਤਰਾਤਮਾ ਸੁਖੀ। ਅਸੀਂ ਪੁਸਤਕ ਬਣਾਈ ਹੈ ਲਿਵਿੰਗ ਟ੍ਰੈਜਰ ਦੇ ਸਾਰੇ ਸੰਗੀ ਸਾਥੀਆਂ ਨੇ ਮੇਰੇ ਨਾਲ ਰਲ ਕੇ ਉਹਦੇ ਮਿਹਨਤ ਪਾਈ ਹੈ, ਦਿੱਲੀ ਵਾਲਿਆਂ ਨੇ ਵੀ ਔਰ ਅਮਰੀਕਾ ਵਾਲਿਆਂ ਨੇ ਵੀ ਅਤੇ ਅਮਰੀਕਾ ਮੇਰੇ ਪਰਿਵਾਰ ਵਾਲਿਆਂ ਨੇ ਵੀ। ਉਸ ਦੇ ਅੰਦਰ ਅਸੀਂ 16 ਸ਼ਬਦਾਂ ਦੇ ਅਰਥ ਕੀਤੇ ਨੇ। ਉਹਦਾ ਨਾਂ ਰੱਖਿਆ ਜੀਵਨ ਜਾਚ ਦਾ ਖਜ਼ਾਨਾ ਵੋਲਿਊਮ 1। ਅਸੀਂ ਆਸਤਾ ਆਸਤਾ ਉਹਦੇ ਥੋੜ੍ਹੇ ਸ਼ਬਦਾਂ ਦੇ ਅਰਥ ਕਰ ਰਹੇ ਹਾਂ। ਸੈਕਿੰਡ ਵੋਲਿਊਮ ਵਿੱਚ ਸੋਹਲੇ ਦੇ ਵੀ ਕੋਸ਼ਿਸ਼ ਕਰਾਂਗੇ, ਕਰ ਦਿਆਂਗੇ। ਉਹਦੇ ਪਹਿਲੇ ਵਿੱਚ ਅਸੀਂ ਇੱਕ ਸ਼ਬਦ ਲਿਖਿਆ ਮਾਤਾ ਮਤ ਪਿਤਾ ਸੰਤੋਖ, ਅਤੇ ਇੱਕ ਸ਼ਬਦ ਹੋਰ ਲਿਖਿਆ ਸਾਹੋ ਰੜੀ ਵੱਤ ਸਭ ਕਿਛ ਸਾਂਝੀ, ਪੇਵਕੜੇ ਧਨ ਵੱਖੇ ਆਪ ਕੁਛ ਅੱਜੀ, ਦੋਸ਼ ਨਾ ਦਿਉਂ ਜਾਣਾ ਨਾ ਹੀ ਰੱਖੇ। ਮੇਰੇ ਸਾਹਿਬਾ ਹੁਣ ਆਪੋ ਭਰਮ ਭੁਲਾਣੀ, ਅੱਖਰ ਲਿਖੇ ਸਹੀ ਗਾਵਾਂ ਅਵਰ ਨਾ ਜਾਣਾ ਬਾਣੀ। ਇਹ ਸ਼ਬਦ ਦੇ ਉਹਦੇ ਅਰਥ ਕੀਤੇ ਨੇ। ਅਤੇ ਪੁਸਤਕ ਦੇ ਅੰਦਰ ਅਸੀਂ ਲਿਖਿਆ ਲੋਕ ਪ੍ਰਲੋਕ, ਦੁਨੀਆ ਕਿਹਨੂੰ ਸਮਝਦੀ ਹੈ, ਗੁਰਮਤ ਕੀ ਕਹਿੰਦੀ ਹੈ। ਦੁਨੀਆ ਸਮਝਦੀ ਹੈ ਲੋਕ ਐ, ਮਰਨ ਤੋਂ ਬਾਅਦ ਪ੍ਰਲੋਕ ਅਸਮਾਨ ਪੇ ਗਈ ਹੈ। ਪ੍ਰਲੋਕ ਮੈਂ ਭਗਵਾਨ ਜੀ ਰਹਤੇ, ਭਗਵਾਨ ਮੈਂ ਰਾਮ ਗੋਡ ਗੋਲ ਅੱਲਾ ਰਹਤਾ ਹੈ, ਪ੍ਰਲੋਕ ਮੈਂ ਭਗਵਾਨ ਬਾਅਦ ਮੈਂ ਰੱਬ ਜੀ ਮਿਲਾਂਗੇ ਵਾਹਿਗੁਰੂ ਜੀ, ਪ੍ਰਲੋਕ ਮੈਂ ਰਹਤੇ ਹਾਂ। ਪਰ ਗੁਰੂ ਕਹਿੰਦੇ ਨੇ ਉਹ ਪ੍ਰਲੋਕ ਤੇਰੇ ਅੰਦਰ ਹੈ। ਅਸੀਂ ਉੱਥੇ ਡੈਫੀਨੇਸ਼ਨ ਲਿਖੀ ਹੈ ਗੁਰਮਤ ਦੀ ਕਿ ਲੋਕ ਅਤੇ ਪ੍ਰਲੋਕ ਕਿਹਨੂੰ ਕਹਿੰਦੇ ਨੇ, ਹਾਲਤ ਪਲਤ ਕਿਹਨੂੰ ਕਹਿੰਦੇ ਨੇ, ਆਗਿਆ ਪਾਤਸ਼ਾਹ ਕਿਹਨੂੰ ਕਹਿੰਦੇ ਨੇ, ਬੈਕੁੰਠ ਸਵਰਗ ਅਤੇ ਸੱਚਖੰਡ ਕਿਹਨੂੰ ਕਹਿੰਦੇ ਨੇ। ਗੁਰੂ ਪਾਤਸ਼ਾਹ ਇਹ ਆਤਮਕ ਮਨ ਦੀ ਅਵਸਥਾ ਨੂੰ ਕਹਿੰਦੇ ਨੇ। ਇਸ ਐਂਗਲ ਤੋਂ ਪੜ੍ਹ ਕੇ ਵੇਖਣਾ। ਅੱਜ ਇਸ ਸ਼ਬਦ ਦੇ ਵਿੱਚ ਕਹਿੰਦੇ ਨੇ ਮੇਰਾ ਨਾ ਸਾਹਿਬ ਨਾਲ ਮੇਲ ਹੋ ਜਾਏ, ਇਸ ਕਰਕੇ ਮੇਰੇ ਇੰਦਰੋ ਗਿਆਨ ਇੰਦਰੋ ਮੇਰਾ ਸਾਥ ਦਿਓ, ਮੈਨੂੰ ਮੇਰੇ ਸਾਹਿਬ ਦੇ ਨਾਲ ਮੇਲ। ਸਾਥ ਕਿਵੇਂ ਹੋਏਗਾ? ਕਬੀਰ ਜਾਂ ਗਿਆਨ ਦਾ ਧਰਮ ਹੈ, ਨੌਲੇਜ ਵਿਜ਼ਡਮ ਹੋਏਗੀ, ਉਹਦੇ 'ਤੇ ਅਮਲੀ ਜੀਵਨ ਤੋਰੇਗਾ, ਹੋ ਜਾਏਗਾ। ਮੈਂ ਬਾਹਰਲੇ ਗਿਆਨ ਦੀਆਂ ਗੱਲਾਂ ਨਹੀਂ ਕਰ ਰਿਹਾ, ਚੁੰਚ ਗਿਆਨ ਦੀਆਂ, ਜਰਨਲਿਸਟ ਵਾਂਗੂ ਜਸਟ ਟੂ ਟੀਚ ਅਦਰਸ ਵਾਲੀਆਂ ਗੱਲਾਂ ਨਹੀਂ ਕਰ ਰਿਹਾ। ਉਹਨੂੰ ਤਾਂ ਗੁਰੂ ਪਾਤਸ਼ਾਹ ਕਹਿੰਦੇ ਰਹਿਤ ਅਵਰ ਕਛ ਅਵਰ ਕਮਾਵਤ ਮਾਨੀ ਪ੍ਰੀਤ ਮੁੱਖੋਂ ਗੰਢ ਲਾਵਤ। ਬਾਹਰ ਐਵਰੀ ਬਾਡੀ ਨੋਜ਼ ਧਰਮ ਦੀ ਗੱਲ, ਪਰ ਜੇ ਉਹਦੇ 'ਤੇ ਪ੍ਰੈਕਟੀਕਲ ਨਹੀਂ ਤੁਰਦਾ ਨਾ, ਮਨ ਹੋਰ ਮੁੱਖ ਹੋਰ ਸੇ ਕਾਂਡੇ ਕੱਚਿਆਂ ਕੱਚੇ ਭਾਂਡਾ ਰਹਿ ਜਾਏਗਾ, ਟੁੱਟ ਜਾਏਗਾ, ਐਂ ਛੜਕ ਜਾਏਗਾ। ਜਿੱਥੇ ਤੈਨੂੰ ਕਿਸੇ ਵੀ ਵਿਕਾਰ ਨੇ ਪਕੜਿਆ ਉੱਥੇ ਇੱਕਦਮ ਤੇਰਾ ਭਾਂਡਾ ਟੁੱਟ ਜਾਏਗਾ। ਹੁਣ ਗੁਰੂ ਪਾਤਸ਼ਾਹ ਕਹਿੰਦੇ ਨੇ ਘਰ ਘਰ ਇਹੋ ਭਾਉ ਜਾ। ਹੁਣ ਘਰ ਘਰ ਦਾ ਮੈਂ ਨਾ ਅਸੀਂ ਸਮਝ ਚੁੱਕੇ ਹਾਂ, ਇਹ ਹਿਰਦਾ, ਹਰ ਹਿਰਦੇ ਵਿੱਚ ਭਾਉ ਚਾ। ਹੁਣ ਭਾਉ ਚਾ ਆਮ ਤੌਰ 'ਤੇ ਦੁਨੀਆ ਦੀ ਨੋਸ਼ਨ ਵਿੱਚ ਮੰਨਿਆ ਜਾਂਦਾ ਹੈ ਪੁਰਾਣੇ ਜ਼ਮਾਨੇ ਵਿੱਚ, ਜਾਂ ਮੈਂ ਆਪਣੀ ਮਦਰ ਨੂੰ ਜਾਂ ਨਾਨੀ ਨੂੰ ਵੀ ਪੁੱਛਦਾ ਹਾਂ ਤਾਂ ਉਹ ਮੈਨੂੰ ਦੱਸਦੀਆਂ ਨੇ ਕਿ ਹਾਂ ਸਾਡੇ ਜ਼ਮਾਨੇ 'ਚ ਹੁੰਦਾ ਸੀ ਕਿ ਸਾਰੇ ਪਿੰਡ ਵਿੱਚ ਉਸ ਵੇਲੇ ਟੈਲੀਫੋਨ, ਚਿੱਠੀਆਂ, ਜਾਂ ਕੋਈ ਬੰਦਾ ਇਸ ਤਰ੍ਹਾਂ ਕੋਰੀਅਰ ਸਰਵਿਸ ਵਾਲਾ ਨਹੀਂ ਸੀ ਹੁੰਦਾ, ਤਾਂ ਇੱਕ ਨਾਈ ਹੁੰਦਾ ਸੀ ਕੋਮਨ ਮੈਨ ਸਾਰੇ ਪਿੰਡ ਵਿੱਚ, ਉਹ ਜਿਹੜਾ ਕੁੜੀ ਵਾਲਿਆਂ ਦੇ ਘਰ ਦਾ ਸੁਣਿਆ, ਮੁੰਡੇ ਵਾਲਿਆਂ ਨੂੰ ਮੁੰਡੇ ਵਾਲਿਆਂ ਦਾ, ਕੁੜੀ ਵਾਲਿਆਂ ਨੂੰ ਅਤੇ ਰਿਸ਼ਤੇਦਾਰਾਂ ਸਾਕ ਸੰਬੰਧੀਆਂ ਨੂੰ ਸੁਣਿਆ ਦੇਣ ਚਾਹੁੰਦਾ ਸੀ, ਉਹਨੂੰ ਕਹਿੰਦੇ ਸੀ ਪੋਚੇ ਦਾ ਨਾਈ, ਪੋਚੇ ਵਾਲਾ ਨਾਈ ਮੀਨਸ ਸੁਣਿਆ ਦੇਣ ਵਾਲਾ ਮਿਡਲ ਮੈਨ। ਬਈ ਤੂੰ ਕੁਵਾ ਪ੍ਰਸ਼ਾਦੀ ਆ ਜਾਣਾ, ਕਾਰਡ 'ਤੇ ਛਪਦੇ ਨਹੀਂ ਸਨ, ਉਹਨੂੰ ਪੋਚਾ ਕਹਿੰਦੇ ਨੇ। ਪਰ ਇੱਥੇ ਪੋਚਾ ਕੌਣ ਹੈ? ਗੁਰਮਤ ਅਨੁਸਾਰ ਪੜ੍ਹੀਏ ਤਾਂ ਪੋਚਾ ਹੈ ਸਤਿਗੁਰ ਦੀ ਮੱਤ। ਮੈਂ ਮਹਾਨ ਕੋਸ਼ ਖੋਲ੍ਹ ਕੇ ਦੇਖਿਆ ਪਹੁੰਚਾ, ਪਹੁੰਚੇ ਦਾ ਮੀਨਿੰਗ ਲਿਖਿਆ ਪੈਗਾਮ, ਮੈਸੇਜ, ਸੁਨਿਆ, ਸੱਦੜੇ, ਸੱਦੜਾ, ਬੁਲਾਵਾ, ਬੁਲਾਇਆ। ਕਹਿੰਦੇ ਨੇ ਘਰ ਘਰ ਇਹ ਉਹ ਪਹੁੰਚਾ, ਹਰ ਘਰ ਦੇ ਅੰਦਰ ਇਹ ਸਤਿਗੁਰ ਦੀ ਮੱਤ ਦਾ ਸੁਨਿਆ ਬੈਠਾ ਹੈ, ਸਤਿਗੁਰ ਦੇ ਮੱਤ ਰਾਹੀਂ ਉਸਨੂੰ ਕਲਿੱਕ ਕਰਾਇਆ ਜਾ ਰਿਹਾ ਹੈ। ਹਰ ਕੌਨਸ਼ੀਅੰਸ ਜਿਹੜੀ ਹੈ ਨਾ, ਕੋ ਕਬੀਰੇ ਰਾਮ ਕੀ ਅੰਸ਼, ਹਰ ਕਿਸੇ ਮਨੁੱਖ ਦੇ ਅੰਦਰ ਰੱਬ ਜੀ ਦਾ ਪ੍ਰੀਤ ਪਿਆਰ ਹੈ, ਹਰ ਮਨੁੱਖ ਆਪਣੀ ਕੌਨਸ਼ੀਅੰਸ ਵਿੱਚ ਅੱਛਾ ਇਨਸਾਨ ਹੈ, ਸਿਰਫ ਇਹਨੇ ਮੈਲ ਚੜਾ ਲਈ ਹੈ। ਮੈਂ ਇੱਕ ਆਰਟੀਕਲ ਲਿਖ ਰਿਹਾ ਹੋਮੇ, ਹੋਮੇ ਬਣਦੀ ਕਿੱਥੋਂ ਹੈ, ਕਦੋਂ ਤੋਂ ਬਣਨੀ ਸ਼ੁਰੂ ਹੁੰਦੀ ਹੈ, ਇਸ ਹੋਮੇ ਦੇ ਕਾਰਨ ਨੁਕਸਾਨ ਕੀ ਹੁੰਦੇ ਨੇ, ਇਸ ਹੋਮੇ ਨੂੰ ਦੂਰ ਕਿਵੇਂ ਕੀਤਾ ਜਾ ਸਕਦਾ। ਉਹ ਆਰਟੀਕਲ ਮੈਂ ਲਿਖ ਰਿਹਾ ਲੇਮੈਨ ਦੀ ਲੈਂਗੁਏਜ ਵਿੱਚ, ਹੋ ਸਕਦਾ ਸ਼ਾਇਦ ਕੁਛ ਉਹਦੇ 'ਚੋਂ ਕਲਿੱਕ ਹੋ ਜਾਏ ਸਾਨੂੰ, ਪਰ ਗੁਰੂ ਪਾਤਸ਼ਾਹ ਕਹਿੰਦੇ ਨੇ ਇਹਨੂੰ ਮਹਿਲ ਲੱਗ ਗਈ ਹੈ, ਅਦਰਵਾਈਜ਼ ਇਹਦੀ ਕੌਨਸ਼ੀਅੰਸ ਸਾਫ਼ ਹੈ। ਜਪਜੀ ਸਾਹਿਬ ਵਿੱਚ ਵੀ ਕਹਿੰਦੇ ਨੇ ਕਿਵ ਸਚਿਆਰਾ ਹੋਈ ਹੈ, ਕਿਵ ਕੂੜਾ ਟੁੱਟਿਆ ਪਾਲ, ਮੇਰੇ ਰੱਬ ਜੀ ਦੇ ਵਿਚਕਾਰ ਨਾ ਕੂੜ ਦੀ ਝੂਠ ਦੀ ਦੀਵਾਰ ਬਣ ਗਈ ਹੈ ਮੇਰੇ ਕਾਰਨ। ਹੁਕਮ ਰਜਾਈ ਚੱਲਣਾ, ਨਾਨਕ ਲਿਖਿਆ ਨਾਲ ਨਾਲ ਲਿਖਿਆ ਹੋਇਆ, ਤੇਰੇ ਨਾਲ ਹੀ ਉਹ ਹੁਕਮ, ਉਹ ਮੈਸੇਜ, ਉਹ ਸੁਣਿਆ ਪਹੁੰਚਾ, ਗਿਆਨ ਸਤਿਗੁਰ ਤੇਰੇ ਨਾਲ ਹੈ, ਸਿਰਫ ਤੈਨੂੰ ਸਮਝਣਾ ਕਿ ਉਹ ਮੈਂ ਰੱਬ ਜੀ ਦੇ ਨਾਲ ਇੱਕ ਮਿਕਤਾ ਅਵਸਥਾ ਪ੍ਰਾਪਤ ਕਿਵੇਂ ਕਰਨਾ। ਸਤਿਗੁਰ ਦੀ ਮੱਤ ਲੈ ਲੈ, ਤੇਰਾ ਕਲਿੱਕ ਹੋ ਜਾਏਗਾ, ਤੇਰੀ ਦੀਵਾਰ ਉਹ ਟੁੱਟ ਜਾਏਗੀ। ਘਰ ਘਰ ਇਹੋ ਪਹੁੰਚਾ, ਸੱਦੜੇ ਨਿਤ ਪਵਨ, ਰੋਜ਼ ਮੈਸੇਜ ਮਿਲ ਰਹੇ ਨੇ। ਸੱਦੜਾ ਕਿਹਨੂੰ ਕਹਿੰਦੇ ਨੇ? ਤੇਰਾ ਸੱਦੜਾ ਸੁਣੀ ਜੇ ਭਾਈ, ਜੇ ਕੋ ਬਹਿ ਲਾਏ, ਜੇ ਮੈਨੂੰ ਕੋਈ ਸੱਚ ਦਾ ਸੁਣਿਆ ਦਿੰਦਾ, ਤੇਰਾ ਸੱਦੜਾ ਦਿੰਦਾ, ਮੈਂ ਉਹਨੂੰ ਲੈਣ ਨੂੰ ਤਿਆਰ ਹਾਂ। ਤੇਰਾ ਸੱਦੜਾ ਹਰ ਘਰ ਵਿੱਚ ਇਹ ਸੁਣਿਆ ਪਹੁੰਚ ਰਿਹਾ। ਇਹ ਗੱਲ ਵੱਖਰੀ ਆ ਮਨੁੱਖ ਨਹੀਂ, ਠੀਕ ਹੈ ਸਾਨੂੰ ਜੀ। ਵੀਰ ਜੀ ਤੁਸੀਂ ਕਹਿੰਦੇ ਹੋ ਸ਼ਰਾਬ ਨਹੀਂ ਪੀਣੀ ਚਾਹੀਦੀ, ਸਾਨੂੰ ਕੁਛ ਨਹੀਂ ਹੁੰਦਾ, ਸਾਡੇ ਪਾਪਾ ਜੀ 6-6 ਪੈਕ ਪੀ ਜਾਂਦੇ ਨੇ, ਡਿੱਗਦੇ ਹੀ ਨਹੀਂ ਨੇ, ਬਿਲਕੁਲ ਕੁਛ ਨਹੀਂ ਹੁੰਦਾ, ਬਹੁਤ ਹੈ ਤੇ ਬਸ ਪੀ ਕੇ ਸੌ ਜਾਂਦੇ ਨੇ, ਜਾਂ ਬਹੁਤ ਹੈ ਤੇ ਗੱਲਾਂ ਗੁੱਲਾਂ ਕੱਢ ਲੈਂਦੇ ਨੇ, ਪਰ ਹੋਰ ਕੁਛ ਨਹੀਂ ਕਰਦੇ, ਠੀਕ ਹੈ ਪੀ ਜਾਓ। ਅੱਜ ਕੱਲ੍ਹ ਉਹਨਾਂ ਨੇ ਬੀਬੀਆਂ ਨੂੰ ਨਾਲ ਪਿਲਾਉਣਾ ਸ਼ੁਰੂ ਕਰ ਦਿੱਤਾ। ਇਹ ਤਾਂ ਗੱਲ ਵੱਖਰੀ ਹੈ, ਮਨੁੱਖ ਨਾ ਸੋਚੇ, ਪਰ ਹਰ ਘਰ ਹੀ ਸੁਣਿਆ ਪਹੁੰਚ ਰਿਹਾ, ਘਰ ਘਰ ਇਹੋ ਪਹੁੰਚਿਆ। ਸੱਦੜੇ ਨਿਤ ਪਵਨ, ਦੇਖ ਲੈ ਛੇਤੀ ਬਾਜ਼ ਆ ਜਾ, ਸਿੱਧਾ ਹੋ ਜਾ, ਤੇਰਾ ਹੀ ਨੁਕਸਾਨ ਹੈ। ਘਰ ਘਰ ਇਹੋ ਪਹੁੰਚਿਆ, ਸੱਦੜੇ ਨਿਤ ਪਵਨ, ਹਰ ਹਿਰਦੇ ਵਿੱਚ ਇਹ ਮੈਸੇਜ ਸੁਣਿਆ ਦਿੱਤਾ ਜਾ ਰਿਹਾ ਰੋਜ਼ ਕਿ ਮਨ ਜਾਣਤ ਸਭ ਬਾਤ, ਜਾਣਤ ਹੀ ਔਗਣ ਕਰੇ, ਕਾਹੇ ਦੀ ਕੁਛ ਲਾਤ, ਹੱਥ ਦੀ ਕੂਏ ਭਰੇ। ਅਵੇ ਗਿਰਤਾ ਵੀ ਆ, ਫਿਰ ਕਹਿੰਦਾ ਉਹ ਗੋਡਾ ਟੁੱਟ ਗਿਆ ਯਾਰ, ਕਿਆ ਕਰੇ। ਉਹ ਮੈਂ ਫਿਲਮ ਦੇਖ ਰਿਹਾ ਸੀ, ਉਹਦੇ ਵਿੱਚ ਉਹ ਕਹਿੰਦਾ, ਅਮਿਤਾਭ ਬੱਚਨ ਬੋਲਦਾ ਉਸ ਫਿਲਮ ਦੇ ਅੰਦਰ, ਤੁਸੀਂ ਕਹੋਗੇ ਵੀ ਇਹ ਗੱਲਾਂ ਕਿਉਂ ਕਰ ਦਿੰਦਾ ਫਿਲਮਾਂ ਦੀ ਔਰ ਐਕਟਰਾਂ ਦੀਆਂ, ਇਸ ਕਰਕੇ ਤੁਸੀਂ ਰਿਲੇਟ ਕਰ ਸਕੋ। ਉਹ ਫਿਲਮ ਜਿਹੜੀ ਬਲੈਕ ਹੈ, ਉਹਦੇ ਵਿੱਚ ਉਹ ਹਨੇਰੇ 'ਚ ਟੈਪ ਪੈਂਦਾ, ਜੋ ਦਿਖਾਉਂਦੇ ਨੇ ਉਹਨੂੰ ਚੁੱਕਣ ਜਾਂਦੇ ਨੇ, ਕਹਿੰਦਾ ਜ਼ਿੰਦਗੀ 'ਚ ਪਹਿਲੀ ਵਾਰੀ ਸਮਝ ਆਇਆ ਕਿ ਅੱਖਾਂ ਹੋਣ ਦੇ ਬਾਵਜੂਦ ਹਨੇਰੇ ਵਿੱਚ ਟੈਪ ਪਈਦਾ, ਬਾਹਰਲੀਆਂ ਅੱਖਾਂ ਕੋਈ ਕੰਮ ਨਹੀਂ ਕਰਦੀਆਂ ਹਨੇਰੇ ਵਿੱਚ। ਇਹ ਅੰਤਰ ਆਤਮੇ ਦੀਆਂ ਅੱਖਾਂ ਚਾਹੀਦੀਆਂ, ਉਹ ਗਿਆਨ ਚਾਹੀਦਾ, ਉਹ ਗਿਆਨ ਨੌਲੇਜ ਜੇ ਤੇਰੇ ਕੋਲ ਹੈ, ਫਿਰ ਵੀ ਕੂਏ 'ਚ ਡਿੱਗਦਾ ਰਹਿੰਦਾ। ਸੱਦੜੇ ਨਿਤ ਪਵਨ, ਤਾਂ ਤੂੰ ਨਾ ਡਿੱਗੇ, ਤੇਰਾ ਉਹਦੇ ਨਾਲ ਮੇਲ ਹੋ ਜਾਏ। ਸੱਦਣਾਰਾ ਸਿਮਰੀਆ, ਉਹਨੂੰ ਯਾਦ ਕਰ, ਜਿਹੜਾ ਸੁਣਿਆ ਦਿੱਤਾ ਜਾ ਰਿਹਾ, ਰਿਮਾਇੰਡ ਇਟ, ਰਿਮੈਂਬਰ ਇਟ, ਟਰਾਈ ਟੂ ਰਿਕਾਲ ਇਟ, ਡੋਂਟ ਟਰਾਈ ਟੂ ਫੋਰਗੈਟ ਇਟ। ਸੱਦਣਾਰਾ ਸਿਮਰੀਆ, ਤਾਂ ਕੀ ਹੋ ਜਾਏ, ਨਾਨਕ ਸੇ ਦੇ ਆਵਨ। ਉੱਥੇ ਲਿਖਿਆ ਹੋਇਆ ਤੇਰੇ ਮਰਨ ਦੇ ਦਿਨ ਆ ਜਾਣਗੇ, ਇਸ ਕਰਕੇ ਜਲਦੀ ਜਲਦੀ ਰੱਬ ਨੂੰ ਯਾਦ ਕਰ ਲੈ। ਇਹ ਤਾਂ ਡਰੱਬ ਕੀ ਹੋ ਗਿਆ, ਹੋਰਰ ਹੋ ਗਿਆ, ਡਰਾਕੂਲਾ ਹੋ ਗਿਆ, ਦੇਖੋ ਦੇਖੋ ਸੁਨਾਮੀ ਆ ਜਾਏਗਾ, ਜਲਦੀ ਤੋਂ ਜਲਦੀ ਆਉਂਦੇ ਵਾਹ ਜੋ, ਇਹ ਤਾਂ ਉਹ ਡਰਾ ਦਿੱਤਾ। ਸੱਦਣ ਆ ਰਿਹਾ ਸੀ ਵੀਰੇ, ਨਾਨਕ ਸੇ ਦਿਆਵਨ, ਉਹਨੂੰ ਯਾਦ ਕਰ, ਨਹੀਂ ਤੇ ਮਰਨ ਦੇ ਦਿਨ ਆ ਜਾਣਗੇ। ਮਰਨਾ ਤਾਂ ਵੈਸੇ ਵੀ ਹੈ, ਯਾਦ ਕਰੋ ਜਾਂ ਨਾ ਕਰੋ, ਵੈਸੇ ਵੀ ਮਰਨਾ ਹੀ ਹੈ। ਅੰਤਰਾਤਮੇ ਦੇ ਮਰਨ ਦੀ ਗੱਲ ਸਮਝਾ ਰਹੇ ਨੇ। ਨਾਨਕ ਸੇ ਦੇ ਆਵਨ, ਉਹ ਦੇ ਮਤਲਬ ਦਿਨ, ਦਿਨ ਮਤਲਬ ਮਹੂਰਤ ਸਾਹਾ, ਉਹ ਪਲ, ਦਿਨ ਦਾ ਮਤਲਬ ਇੱਥੇ ਪਲ ਹੈ, ਉਹ ਪਲ ਆ ਸਕਦਾ ਤੇਰੇ ਜੀਵਨ ਵਿੱਚ। ਏਕ ਚਿੱਤ ਜੇ ਇੱਕ ਛਿਨ ਤੇ ਆਇਓ, ਕਾਲ ਫਸ ਕੇ ਵੀਚ ਨਾ ਆਇਓ, ਇਹ ਘੜੀ ਆਧੀ ਘੜੀ ਆਧੀ ਉਫਨਾਦ, ਭਗਤਨ ਸੇਤੀ ਗੋਸ਼ਟੇ, ਜੋ ਕਿੰਨੇ ਸੋ ਲਾਭ, ਤੇਰਾ ਉਹ ਸਮਾਂ ਆ ਸਕਦਾ, ਉਹ ਪਲ ਆ ਸਕਦਾ, ਦੈਟ ਯੂ ਕੈਨ ਹੈਵ ਏ ਸਟੇਟ ਆਫ ਵਨਨੈਸ ਵਿਦ ਗੋਡ, ਮੈਂਟਲ ਸਟੇਟ ਆਫ ਵਨਨੈਸ ਵਿਦ ਗੋਡ। ਤੇਰੀ ਵਨਨੈਸ ਵਿਦ ਗੋਡ, ਰੱਬ ਦੇ ਨਾਲ ਮਿਲਣ ਦੀ ਅਵਸਥਾ ਤੂੰ ਉਹ ਪ੍ਰਾਪਤ ਕਰ ਸਕਣਾ, ਬਸ਼ਰਤੇ ਸਤਿਗੁਰ ਦੀ ਮੱਤ 'ਤੇ ਚੱਲਦਾ। ਸੱਦਣ ਆ ਰਿਹਾ ਸਿਮਰੀਆ, ਨਾਨਕ ਸੇ ਦੇ ਆਵਨ। ਆਓ ਇੱਥੇ ਇੱਕ ਵਾਰੀ ਫਿਰ ਮੈਂ ਉਸਦੇ ਰਹਾਉ ਨੂੰ ਗਾਇਨ ਕਰਨਾ ਚਾਹੁੰਦਾ ਦੂਸਰੇ ਸ਼ਬਦ ਦੇ, ਤਾਂ ਕਿ ਅਸੀਂ ਆਪਣੀ ਦੂਸਰੀ ਲੜੀ ਨੂੰ ਇਹਦੇ ਨਾਲ ਜੋੜ ਸਕੀਏ। ਉਹ ਤੇਰੇ ਦਿਨ ਕਿਉਂ ਨਹੀਂ ਆਉਂਦੇ ਨੇ, ਰੁਕਾਵਟ ਕੀ ਹੈ, ਤੇਰੇ ਕਿਹੜੇ ਸੱਜਣ ਨੇ ਜਿਹੜੇ ਤੈਨੂੰ ਭੈੜ ਸਿਖਾਉਂਦੇ ਨੇ, ਤੇਰੇ ਕਿਹੜੇ ਮਿੱਤਰ ਨੇ ਜਿਹੜੇ ਤੈਨੂੰ ਸੱਚ ਵਾਲੇ ਪਾਸੇ ਨਹੀਂ ਜਾਣ ਦਿੰਦੇ ਨੇ, ਤੂੰ ਉਹਨਾਂ ਨੂੰ ਮਿੱਤਰ ਸਮਝਦਾ, ਉਹ ਤੇਰੇ ਦੁਸ਼ਮਣ ਨੇ। ਉਹ ਢੂੰਡ ਸੱਜਣ ਸੰਤ ਪੱਕਿਆ, ਨਾਨਕ ਕੱਚਣਿਆ ਸੋ ਤੋੜ, ਉਹ ਜੀਵੰਦੇ ਵਿਛੜੇ ਉਹ ਮੋਇਆ ਨਾ ਜਾਈ ਛੋੜ। ਉਹ ਸੱਜਣ ਲੱਭ ਤੇਰੇ ਉਹ ਹੈਨ, ਤੈਨੂੰ ਸੱਜਣ ਲੱਗਦੇ ਪਏ ਨੇ, ਪਰ ਹੈ ਤੇਰੇ ਉਹ ਦੁਸ਼ਮਣ। ਉਹਨਾਂ ਦੇ ਬਾਰੇ ਆਓ ਕਹਿੰਦੇ ਨੇ,